ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਰਹਾਉ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਧਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਨਿਤਾ ਪ੍ਰਤੀ ਮਨੁੱਖਤਾ ਦੇ ਭਲੇ ਹਿੱਤ ਉਪਦੇਸ਼ ਬਖਸ਼ਦੇ ਨੇ ਉਸ ਉਪਦੇਸ਼ ਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਸ੍ਰੀ ਮੁੱਖ ਵਾਕ ਦੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਉਪਰੰਤ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਇਸ ਰੂਹੇ ਜ਼ਮੀਨ ਤੇ ਤੀਸਰਾ ਪੰਥ ਪ੍ਰਗਟ ਕੀਤਾ ਹੈ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਰੂਪ ਵਿੱਚ ਜੋ ਇਸ ਰੂਹੇ ਜ਼ਮੀਨ ਦੇ ਉੱਤੇ ਸਿੱਖ ਜਗਤ ਮਹਾਨ ਪੁਰਬ ਨੂੰ ਮਨਾਉਂਦਾ ਹੈ ਗੁਰਬਾਣੀ ਦੀ ਰੌਸ਼ਨੀ ਵਿੱਚ ਉਸ ਅਗੰਮੀ ਇਤਿਹਾਸ ਨਾਲ ਜੁੜਨ ਦਾ ਯਤਨ ਕਰਾਂਗੇ। ਆਓ ਗੁਰੂ ਮੁਖ ਦੇ ਵਿੱਚੋਂ ਪ੍ਰਫੁੱਲਤ ਹੋਈ ਬਾਣੀ ਨਾਲ ਜੁੜਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੈ।
ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਇਹ ਪਾਵਨ ਸ਼ਬਦ ਰਾਗ ਦੇਵ ਗੰਧਾਰੀ ਦੇ ਵਿੱਚ ਪ੍ਰਫੁੱਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 531 ਅੰਗ ਤੇ ਦਰਜ ਹੈ। ਮਹਾਰਾਜ ਇੱਥੇ ਮਨੁੱਖਤਾ ਨੂੰ ਉਪਦੇਸ਼ ਕਰਦੇ ਨੇ, ਇਹ ਮਾਈ ਭਾਈ ਜੋ ਪ੍ਰਭਤਾ ਦੇ ਸਹਿਤ ਅਜ਼ਮਤਾਂ ਦਾ ਮਾਲਕ ਅਕਾਲ ਪੁਰਖ ਹੈ, ਉਹਦੇ ਤੁਸੀਂ ਗੁਣ ਗਾਇਆ ਕਰੋ। ਗੁਣ ਦਾ ਮਤਲਬ ਹੈ ਸਿਫਤ, ਵਿਸ਼ਲੇਸ਼ਣ। ਜਿੰਨੇ ਉਹਦੇ ਵਿੱਚ ਗੁਣ ਨੇ ਓਨੇ ਹੀ ਮਨੁੱਖਤਾ ਨੇ ਉਹਦੇ ਨਾਮ ਰੱਖੇ ਨੇ। ਕਰਮ ਕਰਦਾ ਹੈ ਕਰੀਮ ਕਹਿ ਦਈਦਾ ਹੈ, ਦਇਆ ਕਰਦਾ ਹੈ ਦਿਆਲੂ ਕਹਿ ਦਈਦਾ ਹੈ। ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਚਾਹੇ ਦਸਮ ਬਾਣੀ ਹੈ, ਇਹ ਸਾਰੇ ਵਾਹਿਗੁਰੂ ਦੇ ਕਰਮ ਨਾਮ ਨੇ, ਇਹ ਸਾਰੇ ਵਾਹਿਗੁਰੂ ਦੇ ਗੁਣ ਨੇ। ਤੋ ਜਿਹੜਾ ਗੁਰ ਸ਼ਬਦ ਰਾਹੀਂ ਵਾਹਿਗੁਰੂ ਦੇ ਗੁਣ ਗਾਉਂਦਾ ਹੈ,
ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ,
ਉਹਦਾ ਇਸ ਦੁਨੀਆਂ ਤੇ ਆਉਣਾ ਸਫਲਾ ਹੋ ਜਾਂਦਾ ਹੈ, ਉਹਦਾ ਜੀਵਨ ਸਹਿਤ ਫਲ ਦੇ ਹੋ ਜਾਂਦਾ ਹੈ, ਉਹਨੂੰ ਮਨ ਇੱਛਤ ਫਲ ਮਿਲ ਜਾਂਦੇ ਨੇ। ਪਰਮਾਤਮਾ ਦੇ ਗੀਤ ਗਾਉਣ ਦਾ ਇਹ ਲਾਭ ਪ੍ਰਾਪਤ ਹੁੰਦਾ ਹੈ। ਨਾਲੇ ਰਸਤਾ ਵੀ ਦੱਸ ਦਿੱਤਾ ਹੈ, ਜਿਵੇਂ ਤੇਲ ਦੀ ਧਾਰ ਇੱਕ ਰਸ ਵਗਦੀ ਹੈ, ਇੱਦਾਂ ਪਰਮਾਤਮਾ ਵਿੱਚ ਧਿਆਨ ਲਾਉਣਾ ਹੈ। ਲਿਵ, ਲਿਵਸਾ ਲਫ਼ਜ਼ ਤੋਂ ਪ੍ਰਫੁੱਲਤ ਹੋਇਆ ਹੈ। ਸੰਸਾਰ ਵੱਲੋਂ ਬਿਰਤੀ ਨੂੰ ਤੋੜ ਕੇ ਨਿਰੰਕਾਰ ਵਿੱਚ ਬਿਰਤੀ ਲਾਉਣੀ, ਕੰਸਨਟ੍ਰੇਟ ਕਰਨਾ। ਤੋ ਕਹਿੰਦੇ ਰਸਨਾ ਨਾਲ ਗੀਤ ਗਾਓ ਵਾਹਿਗੁਰੂ ਦੇ, ਧਿਆਨ ਨੂੰ ਨਿਰੰਤਰ ਉਹਦੇ ਨਾਲ ਜੋੜ ਕੇ ਰੱਖੋ, ਫਿਰ ਤੁਹਾਡਾ ਜੀਵਨ ਸਫਲਾ ਹੋਵੇਗਾ, ਮਨ ਇੱਛਿਤ ਫਲ ਮਿਲਦੇ ਹਨ।
ਰਹਾਓ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੈ।
ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਹੜਾ ਸਾਧੂ ਦੀ ਸੰਗਤ ਵਿੱਚ ਬੈਠਾ ਹੈ, ਸਾਧੂ ਤੋਂ ਭਾਵ ਹੈ ਸਾਧਨਾ ਕਰਕੇ ਮਨ ਨੂੰ ਕਾਬੂ ਵਿੱਚ ਕਰਨ ਵਾਲਾ, ਇੰਦਰੀਆਂ ਨੂੰ ਵਸ ਵਿੱਚ ਕਰਨ ਵਾਲਾ, ਹੱਥ ਪੈਰ ਅੱਖਾਂ ਇਹ ਸਭ ਜਿਹਦੇ ਅਧੀਨ ਨੇ, ਮਨ ਜਿਹਦੇ ਅਧੀਨ ਚੱਲਦਾ ਹੈ, ਉਹਦੀ ਸੰਗਤ ਕਰਨੀ ਹੈ, ਉਹਦੇ ਪਾਸ ਚੌਂਕੜਾ ਲਾ ਕੇ ਬੈਠਣਾ, ਵਾਹਿਗੁਰੂ ਦੇ ਗੀਤ ਗਾਉਣੇ ਨੇ। ਫਿਰ ਕਹਿੰਦੇ ਤੁਹਾਡੀ ਹਸਤੀ ਵਿੱਚ ਕੁਝ ਐਸੇ ਮਹਾਨ ਗੁਣ ਪ੍ਰਗਟ ਹੋਣਗੇ, ਤੁਸੀਂ ਸੁਗੜ ਹੋ ਜਾਓਗੇ। ਵਾਈਜ਼ ਬਹੁਤ ਸਿਆਣੇ ਨੂੰ ਆਖਿਆ ਜਾਂਦਾ ਹੈ। ਬੇਤਾ ਦਾ ਭਾਵ ਹੈ ਸਭ ਕੁਝ ਜਾਣਨੇ ਵਾਲਾ, ਤ੍ਰਿਕਾਲਦਰਸ਼ੀ ਹੋ ਜਾਓਗੇ, ਲੋਕ ਪਰਲੋਕ ਦੀ ਤੁਹਾਨੂੰ ਸਮਝ ਆ ਜਾਵੇਗੀ। ਤੋ ਇਸ ਪ੍ਰਕਾਰ ਦੇ ਨਾਲ ਤੁਹਾਡੇ ਅੰਦਰ ਮਹਾਨ ਗੁਣ ਪ੍ਰਫੁੱਲਤ ਹੋਣਗੇ, ਸੂਰਮੇ ਵੀ ਹੋ ਨਿਬੜੋਗੇ, ਵਿਕਾਰਾਂ ਦਾ ਟਾਕਰਾ ਕਰਨ ਦੇ ਕਾਬਲ ਹੋ ਜਾਓਗੇ, ਮਨ ਨੂੰ ਜਿੱਤਣ ਵਾਲੀ ਹਸਤੀ ਬਣ ਜਾਵੇਗੀ, ਪ੍ਰਤੱਖ ਧਰਮ ਦੇ ਲਈ ਆਪਾ ਵਾਰਨ ਵਾਲੇ ਹੋ ਨਿਬੜੋਗੇ। ਤੋਏ ਮਹਾਨ ਗੁਣ ਸਾਧੂਆਂ ਦੀ ਸੰਗਤ ਵਿੱਚ ਬੈਠਿਆਂ ਨਾਮ ਦਾ ਅਭਿਆਸ ਕੀਤਿਆਂ ਪ੍ਰਾਪਤ ਹੁੰਦੇ ਹਨ।
ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਧਾਵੈ।
ਔਰ ਜੋ ਇਹ ਜੀਵਨ ਪ੍ਰਭੂ ਦੀ ਪ੍ਰਾਪਤੀ ਲਈ ਮਿਲਿਆ ਹੈ, ਮੰਜ਼ਲੇ ਮਕਸੂਦ ਤੇ ਪਹੁੰਚਣ ਲਈ ਮਿਲਿਆ ਹੈ, ਜੋ ਮੁਕਤੀ ਹੈ, ਲਿਬਰੇਸ਼ਨ ਹੈ, ਐਮੈਂਸੀਪੇਸ਼ਨ ਹੈ 83 ਲੱਖ ਜੂਨਾਂ ਤੋਂ, ਇਹ ਇਸੇ ਤਰ੍ਹਾਂ ਪ੍ਰਾਪਤ ਹੁੰਦੀ ਹੈ। ਸਾਧੂ ਦੇ ਕੋਲ ਬੈਠਣਾ, ਪਰਮਾਤਮਾ ਦੇ ਨਾਮ ਦਾ ਉਚਾਰਨ ਕਰਨਾ ਹੈ, ਰਸਨਾ ਰਸ ਲੈ ਕੇ ਉਹਦੇ ਗੀਤ ਗਾਵੇ ਤੇ ਕਹਿੰਦੇ ਫਿਰ ਤੂੰ ਕਦੇ ਜੋਨੀ ਵਿੱਚ ਨਹੀਂ ਆਵੇਂਗਾ, ਗਰਭ ਵਿੱਚ ਨਹੀਂ ਆਵੇਗਾ, 84 ਲੱਖ ਜੂਨਾਂ ਵਿੱਚ ਤੇਰਾ ਕਦੇ ਆਗਾਜ਼ ਨਹੀਂ ਹੋਵੇਗਾ, ਰੀਇਨਕਾਰਨੇਸ਼ਨ ਦੇ ਵਿੱਚ ਵਾਰ ਵਾਰ ਤੈਨੂੰ ਆਉਣਾ ਨਹੀਂ ਪਵੇਗਾ, ਨਾਮ ਜਪਣ ਵਾਲੇ ਨੂੰ ਮੁਕਤੀ ਮਿਲਦੀ ਹੈ। ਇੱਥੇ ਰਸਨਾ ਦੁਆਰਾ ਗਾਉਣ ਵਾਲੇ ਨੂੰ ਮੁਕਤ ਆਖਿਆ ਹੈ ਤੇ ਸਾਡੀ ਪ੍ਰਚਾਰਕਾਂ ਦੀ ਦੁਨੀਆਂ ਚ ਇੱਕ ਕਾਂ ਕਿਆਰੀ ਜੀ ਪੈਦਾ ਹੋ ਗਈ ਹੈ, ਲੈਕ ਆਫ ਨੌਲੇਜ ਕਹਿ ਲਓ, ਸਮਝ ਹੈ ਨਹੀਂ। ਉਹ ਨਾਮ ਜਪਣ ਨੂੰ ਤੋਤਾ ਰਟਨ ਆਖੀ ਜਾਂਦੇ ਨੇ ਕੁਤਰਕੀ ਪ੍ਰਚਾਰਕ, ਕਹਿੰਦੇ ਰਿਪੀਟ ਕਰਨ ਦਾ ਕੀ ਫਾਇਦਾ ਹੈ। ਕੁਦਰਤ ਵੱਲ ਵੇਖ ਲਓ, ਆਪਣੇ ਸਰੀਰ ਵੱਲ ਵੇਖ ਲਓ, ਹਰ ਚੀਜ਼ ਰਿਪੀਟ ਹੋ ਰਹੀ ਹੈ। ਸੂਰਜ ਰੋਜ਼ ਚੜ੍ਹਦਾ ਹੈ, ਚੰਦਰਮਾ ਰੋਜ਼ ਚੜ੍ਹਦਾ ਹੈ, ਸਵਾਸ ਵਾਰ ਵਾਰ ਲੈਣੇ ਪੈਂਦੇ ਨੇ, ਰੋਟੀ ਵਾਰ ਵਾਰ ਖਾਣੀ ਪੈਂਦੀ ਹੈ, ਤੇ ਕੀ ਬਿਮਾਰੀ ਪੈ ਜਾਂਦੀ ਜੇ ਨਾਮ ਵਾਰ ਵਾਰ ਜਪਣਾ ਪੈ ਜਾਵੇ ਤੇ। ਤਨ ਨੂੰ ਰੋਜ਼ ਭੁੱਖ ਨਾ ਲੱਗੇ ਤੇ ਹਕੀਮ ਆਂਦਾ ਰੋਗੀ ਹੈ, ਤੇ ਜੇ ਮਨ ਨੂੰ ਭੁੱਖ ਨਹੀਂ ਲੱਗਦੀ, ਨਾਮ ਜਪਣ ਨੂੰ ਚਿੱਤ ਨਹੀਂ ਕਰਦਾ ਤੇ ਮਨ ਨੂੰ ਰੋਗ ਚੁੰਬੜੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੋ ਦੁਨੀਆਂ ਦੀ ਹਰ ਚੀਜ਼ ਰੁਟੀਨ ਵਿੱਚ ਚੱਲਦੀ ਹੈ, ਇਸੇ ਕਰਕੇ ਜੋ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ ਉਹਦੇ ਲਈ ਅਲਫਾਜ਼ ਵਰਤੇ ਜਾਂਦੇ ਨੇ ਨਿਤਨੇਮ, ਰੋਜ਼ ਕਰਨਾ ਹੈ ਪਾਠ। ਸਮਝ ਆਵੇ ਜਾਂ ਨਾ ਆਵੇ, ਆ ਜਾਵੇ ਸਮਝ ਤੇ ਬਹੁਤਾ ਫਲ, ਨਾ ਵੀ ਸਮਝ ਆਵੇ ਫਲ ਘੱਟ ਜਾਵੇਗਾ, ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਮਿਲਣਾ ਹੀ ਨਹੀਂ ਹੈ। ਇੱਕ ਬਹੁਤ ਸਿਆਣਾ ਕਿਸਾਨ ਹੋਵੇ, ਬੀਜ ਬੀਜੇ ਉਹਨੂੰ ਫਲ ਵੱਧ ਮਿਲਦਾ ਹੈ। ਇੱਕ ਕਮਲਾ ਰਮਲਾ ਜਿਹਾ ਬੰਦਾ ਹੋਵੇ, ਧਰਤੀ ਦੀ ਹਿੱਕ ਤੇ ਬੀਜ ਸੁੱਟੇ ਤੇ ਥੋੜਾ ਬਹੁਤਾ ਫਲ ਉਹਦੇ ਬੀਜ ਨੂੰ ਵੀ ਲੱਗ ਜਾਂਦਾ ਹੈ। ਤੋ ਜ਼ਰੂਰੀ ਨਹੀਂ ਹੈ ਵੀ ਸਮਝਾਉਣ ਵਾਲਾ ਕੇਵਲ ਮੁਕਤੀ ਪਾਉਂਦਾ ਹੈ, ਬੇਸਮਝ ਮੁਕਤੀ ਨਹੀਂ ਪਾ ਸਕਦੇ। ਇੱਥੇ ਤੇ ਬਾਣੀ ਚ ਲਿਖਿਆ, ਪੜਿਆ ਅਨਪੜਿਆ ਪਰਮਗਤ ਪਾਵੈ, ਯੂ ਵਿਲ ਬੀ ਲਿਬਰੇਟਿਡ, ਪੜਿਆ ਹੈ ਜਾਂ ਅਨਪੜ ਹੈ। ਦਰਅਸਲ ਭਾਵਨਾ ਇਹ ਚਾਹੀਦੀ ਹੈ, ਗੁਰੂ ਨਾਲ ਤੈਨੂੰ ਪ੍ਰੇਮ ਹੋਣਾ ਚਾਹੀਦਾ ਹੈ। ਤੋ ਬਾਣੀ ਨੇ ਇਹ ਗੱਲ ਆਖੀ ਹੈ ਵੀ ਜੇ ਤਾਂ ਤੁਸੀਂ ਦੁਨਿਆਵੀ ਟੂਣਿਆਂ ਟੱਪਿਆਂ ਲਈ ਮੰਤਰਾਂ ਦਾ ਜਾਪ ਕਰਦੇ ਹੋ ਤੇ ਭਾਵੇਂ ਗੱਡੀ ਲੱਦ ਲਓ ਪੜ ਕੇ, ਕੁਝ ਨਹੀਂ ਮਿਲਣਾ। ਜੇ ਬਹਿਸਮ ਬਹਿਸਾ ਕਰਨ ਲਈ ਗ੍ਰੰਥ ਪੜ੍ਹਦੇ ਹੋ, ਜਿੰਨਾ ਮਰਜ਼ੀ ਪੜ੍ਹ ਲਓ, ਕੱਖ ਪ੍ਰਾਪਤ ਨਹੀਂ ਹੋਣਾ। ਪਰ ਜੇ ਪ੍ਰਭੂ ਦੀ ਪ੍ਰਾਪਤੀ ਲਈ ਰਟਨ ਕਰਦੇ ਹੋ ਤੇ ਤੋਤੇ ਵਾਂਗ ਰਟੇ ਲਾਉਣ ਵਾਲਾ ਵੀ ਮੁਕਤ ਹੋ ਜਾਂਦਾ ਹੈ। ਤੋ ਦੁਨਿਆਵੀ ਵਿਦਿਆ ਦੇ ਰਟਨ ਨਾਲ ਨਾਮ ਸਿਮਰਨ ਨੂੰ ਨਾ ਜੋੜਿਆ ਕਰੋ ਵੀ ਸ਼ਾਇਦ ਜਿਹੜਾ ਬਚਨ ਆਉਂਦਾ ਪੜ੍ਹ ਪੜ੍ਹ ਕੇ ਗੱਡੀ ਲੱਦਣ ਵਾਲਾ, ਇਹ ਨਾਮ ਜਪਣ ਬਾਰੇ ਹੈ। ਨਹੀਂ, ਇਹ ਦੁਨਿਆਵੀ ਪੁਸਤਕਾਂ ਬਾਰੇ ਹੈ, ਦੁਨਿਆਵੀ ਗਿਆਨ ਬਾਰੇ ਹੈ, ਜਿਹਦੇ ਕਰਕੇ ਹਉਮੇ ਚ ਆ ਜਾਣਾ ਤੂੰ। ਜਿੱਥੇ ਨਾਮ ਜਪਣ ਦੀ ਗੱਲ ਹੈ, ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ, ਤੋਤਾ ਰਟਨ ਨਹੀਂ ਕਰਦੀ ਨਾਮ ਦਾ, ਭਗਤਾਂ ਨੇ ਤੇ ਸਿੱਧਾ ਜੇ ਆਖਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਇਹ ਵਾਧੂ ਹੀ ਲੱਗੀ ਹੈ ਵਜੂਦ ਨਾਲ, ਟੋਟੇ ਕਰਕੇ ਸੁੱਟਦੇ ਇਸ ਜ਼ੁਬਾਨ ਦੇ, ਕਤਰ ਕੇ ਸੁੱਟਦੇ, ਇਹ ਕਿਸੇ ਕੰਮ ਨਹੀਂ, ਏਡੇ ਤਤੇ ਹੋ ਜਾਂਦੇ ਨੇ ਭਗਤ, ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਹੈ। ਤੋ ਕੀ ਕਰਨਾ ਹੈ, ਸਾਧਾ ਸੰਗ ਅਪਾਰ, ਅੰਨ ਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਹਿ ਭਵੈ। ਜਿਹੜਾ ਸਾਧੂਆਂ ਦੀ ਸੰਗਤ ਬੈਠ ਕੇ ਗੁਣ ਰਵੇ ਦਾ ਭਾਵ ਹੈ, ਗੁਣ ਉਚਾਰਨ ਕਰਦਾ ਹੈ, ਰੱਬ ਦੇ ਗੀਤ ਗਾਉਂਦਾ ਹੈ, ਉਹ ਜੋਨੀਆਂ ਵਿੱਚ ਨਹੀਂ ਆਉਂਦਾ, ਉਹ ਮੁਕਤ ਹੋ ਜਾਂਦਾ ਹੈ। ਸੋ ਕੁਤਰਕੀ ਪ੍ਰਚਾਰਕਾਂ ਦੇ ਪ੍ਰਚਾਰ ਤੋਂ ਬਚੋ, ਨਾਮ ਜਪੋ, ਇਹ ਬੀਜ ਬੀਜਿਆ ਅਜਾਈ ਨਹੀਂ ਜਾਂਦਾ, ਫਲ ਜ਼ਰੂਰ ਮਿਲਦਾ ਹੈ। ਪਰ ਕਾਹਲੇ ਨਾ ਪਿਆ ਕਰੋ, ਅੱਜ ਬੀਜਿਆ ਅੱਜੇ ਫਲ ਥੋੜ੍ਹੀ ਮਿਲੇਗਾ। ਪਾਪ ਤੇ ਪੁੰਨ ਦਾ ਬੀਜ ਪੁੰਗਰਦਿਆਂ ਸਮਾਂ ਲੱਗਦਾ ਹੈ, ਚਾਹੇ ਝੋਨੇ ਦੀ ਫਸਲ ਹੈ ਚਾਹੇ ਕਣਕ ਦੀ ਫਸਲ ਹੈ, ਉੱਗਦਿਆਂ ਵਕਤ ਚਾਹੀਦਾ ਹੈ। ਤੋ ਖੈਰ, ਮਹਾਰਾਜ ਕਹਿੰਦੇ ਨੇ ਸਾਧਾਂ ਦੀ ਸੰਗਤ ਬੈਠ ਕੇ ਜਿਨ੍ਹਾਂ ਨੇ ਰਟਨ ਕੀਤਾ, ਨਾਮ ਜਪਿਆ ਜਾਂ ਨਾਮ ਧਿਆਇਆ, मन विच ध्यान धार लिया वाहिगुरु दा ओ मुक्त होए जोनियां तो रहत हुंदे हन।
पूरन ब्रह्म रविया मन तन मह आन ना दृष्टि आवे।
वेखो जदों नाम जपिया ए समझ पै गई हर जरे दे विच परमेश्वर परिपूर्ण है भरपूर है। ये जिन्हें भी तन वेंदे हो यह सब भांडे उदी जोत नाल प्रफुल्लत ने। बाणी पढ़न वालियां दी दृष्टि इदां दी बन जांदी है उन्हां नूं कोई गैर नजर ही नहीं आउंदा। हर जरे दे विच परमेश्वर दी जोत उन्हां नूं नजर ही आउंदी है। जगत दा स्वामी जो ब्रह्म है अकाल पुरख है उही पसरिया होया दिखाई दिंदा है। रविया दा मतलब है समाया होया सबना दे विच। तो अपनी ये नदर नहीं ये महापुरशां दी नदर हुंदी है। आपां ते तेर मेर विच पए हुंदे आ। जे सबना च रब होवे ते फिर आप दे न्याणे पालण लई बगानियां दे न्याणियां दे ढिड क्यों पाड़ीए। जे सारियां च रब दिखदा होवे ते किसे दा हक क्यों मारीए मुरदार क्यों खाईए। तो बहुत विरलियां रूहां हुंदियां ने जिन्हां नूं हर जरे च परमात्मा नजरी आ जांदा है।
नरक रोग नहीं होवत जन संग नानक जिस लड़ लावे।
गुरु अर्जन साहिब पातशाह कहिंदे ने जना दी साधुआं दी संगत दा इक होर फल है। जन संत नूं ही आख्या संस्कृत विच। फारसी दे विच सुहागण नूं आंदे ने। इत्थे धर्म दी दुनिया च सुहागण दा भाव ओह जग्यासु रूप औरत जिन्हें रब नूं खसम पा लिया है। तो कहिंदे महापुरशां दी संगत बैठ करके नरक दी निवृत्ति हो जांदी है। बंदा नरक विच नहीं आउंदा। हैल एंड डिजीज डू नॉट एफ्लिक्ट। ना उनू नरक का ही डर नरकां ची जावेगा ना रोग सोग ही उनू मिटा सकणगे ना वह दुख विच ही टुटेगा। तो साधुआं दी संगत का यह फल प्राप्त हुंदा है। रोग सोग तो निराली तुहाडी हस्ती हो जावेगी। परमात्मा तुहानू लड़ला लवेगा। तुसी जीवन मुक्त हो जाओगे। गुरु ग्रंथ साहिब पातशाह चे जगह जगह बचन आवेगा हर की भगत मुक्त बहो करे नानक जन संग केते तरे। कहिंदे साध ओ मला है जिहड़ा कईआं नूं नाम दे बेड़े बाके पार लै जांदा है। तो साधुआं दी संगत करो मनमुखां तों बचो। धर्म दा भाव ही है शरदा भावना। धर्म दे पिलर ही शरदा ते भावना ने। तो कदे धर्म ते तर्क नहीं करना। तर्क ना चाह डोंट डिस्प्यूट दिस। सदा गुरबाणी दी सिख्या ते सिर झुकाउणा है। इष्ट गुरु ग्रंथ साहिब नूं मनना है। चिन्ह धारने ने खंडे दी पौल छाके कच कड़ा कृपान कंगा केस। सिखी प्रफुल्लत रवे। दास इथे श्री मुखवाक दी व्याख्या नूं संकोचदा है। आओ अगे खालसा साजना दिवस विसाखी दे संबंध विच आपां विचार करदे हां। गुरु नानक साहिब सच्चे पातशाह दसो पातशाहियां दी शान विच बचन कवां जोत रूप हर आप गुरु नानक कहायो। ताते अंगद भयो तत स्यो तत मिलायो। द एम्बॉडीमेंट ऑफ लाइट द लॉर्ड हिमसैल्फ इज कॉल्ड गुरु नानक। तुहाडे च जेदी जोत है जिस करके ये अखां चमक रही ने कदम पुट रहे हो उही जोत पाप नूं कूड़ नूं मिटाउण लई सच नूं प्रगट करन लई गुरु नानक बन के दुनिया ते आई। उन्हें फिर गुरु अंगद वाला चोला धारिया। चोले बदल दे गए। गुरु गोबिंद सिंह पातशाह नूं पुछो किन्ने रूप ने तुहाडे। हमू गुरु गोबिंद सिंह हमू नानक अस्त हमा शब्दे ओ जहरू मानक अस्त। आखण लगे साडे बेअंत रूप ने। मैं निर्गुण अकाल तो ਗੁਰੂ ਨਾਨਕ ਬਣਿਆ, ਗੁਰੂ ਨਾਨਕ ਤੋਂ ਗੁਰੂ ਅੰਗਦ ਬਣਿਆ, ਸਰੂਪ ਬਦਲਦੇ ਗਏ, ਜੋਤ ਉਹੀ ਰਹੀ, ਮੈਂ ਗੁਰੂ ਗੋਬਿੰਦ ਸਿੰਘ ਬਣਿਆ ਤੇ ਮੈਂ ਹੀ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਹਾਂ, ਹਰ ਜ਼ਰੇ ਵਿੱਚ ਮੇਰੀ ਹੀ ਜੋਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਨਾ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਝੁਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਜਿਹੜੀ ਜੋਤ ਅਕਾਲੀ ਗੁਰੂ ਨਾਨਕ ਵਿੱਚ ਹੈ, ਦਸਾਂ ਪਾਤਸ਼ਾਹੀਆਂ ਚ ਹੀ ਹੈ, ਉਹੀ ਸ਼ਬਦ ਅਵਤਾਰ ਹੈ, ਹਰ ਜ਼ਰੇ ਨੂੰ ਉਹਨੇ ਹੀ ਪ੍ਰਫੁੱਲਤ ਕੀਤਾ ਹੋਇਆ। ਤੋ ਕਦੇ ਵੀ ਦਸਾਂ ਗੁਰੂਆਂ ਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚ ਫਾਸਲਾ ਨਹੀਂ ਸਮਝਣਾ, ਪਰਮੇਸ਼ਵਰ ਤੇ ਦਸੋ ਪਾਤਸ਼ਾਹੀਆਂ ਨੂੰ ਇੱਕ ਮੰਨਣਾ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੁਨੀਆਂ ਤੇ ਪ੍ਰਫੁੱਲਤ ਹੁੰਦੇ ਨੇ, ਅੰਮ੍ਰਿਤ ਦੇ ਦਾਤੇ, ਖਾਲਸਾ ਪੰਥ ਨੂੰ ਪ੍ਰਫੁੱਲਤ ਕਰਨ ਵਾਲੀ ਹਸਤੀ ਬਾਬਤ ਪੁੱਛੋ ਭਾਈ ਨੰਦ ਲਾਲ ਜੀ ਇਹ ਕੌਣ ਦੁਨੀਆਂ ਤੇ ਆਏ ਨੇ, ਫਾਰਸੀ ਵਿੱਚ ਜਵਾਬ ਮਿਲੇਗਾ ਮੁਰਸ਼ਦੇ ਪਾਕੇ ਨੂਰੇ ਹਕ ਆਮਦ ਜਾਂ ਸਬਬ ਦਰ ਦਿਲਮ ਸਬਕ ਆਮਦ। ਉਹ ਜਿਸ ਨੂਰ ਕਰਕੇ ਦੁਨੀਆ ਰੌਸ਼ਨ ਹੈ, ਉਹ ਪਾਕ ਉਹ ਪਵਿੱਤਰ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਨਾਰਾਇਣ ਹਰੀ, ਕਹਿੰਦੇ ਉਹ ਹੱਕ ਤੇ ਸੱਚ ਸਰੂਪ ਪਰਮਾਤਮਾ ਆਪਣੇ ਤੋਂ ਆਪਣੀ ਸਮੁੱਚੀ ਰੌਸ਼ਨੀ ਪ੍ਰਫੁੱਲਤ ਕਰਦਾ ਹੈ ਇਸ ਰੂਹੇ ਜ਼ਮੀਨ ਤੇ, ਆਪਣੇ ਸਾਰੇ ਨੂਰ ਦੇ ਨਾਲ ਇੱਕ ਮੁਜਸਮਾ ਘੜਦਾ ਹੈ, ਹੱਕ ਤੇ ਸੱਚ ਦੁਨੀਆਂ ਦੇ ਉੱਤੇ ਆਪਣਾ ਰੂਪ ਧਾਰਦਾ ਹੈ, ਜਿਸ ਮੁਜਸਮੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਤੋ ਗੁਰੂ ਗੋਬਿੰਦ ਸਿੰਘ ਪਰਮਾਤਮਾ ਦਾ ਅਗੰਮੀ ਨੂਰ ਹੈ, ਜਿਹੜਾ ਉਹਨਾਂ ਦੀ ਸ਼ਰਨ ਆ ਜਾਂਦਾ ਹੈ ਉਹਨੂੰ ਨਾ ਮੌਤ ਦਾ ਭੈ, ਨਾ ਰੋਗ, ਨਾ ਸੋਗ ਸਤਾਉਣ, ਉਹ ਕਿਸੇ ਦੇ ਅੱਗੇ ਝੁਕਦਾ ਨਹੀਂ ਹੈ, ਕੇਵਲ ਅਕਾਲ ਪੁਰਖ ਦੇ ਅੱਗੇ ਸਜਦਾ ਕਰਦਾ ਹੈ, ਕਦਮ ਬੋਸੀ ਕਰਦਾ ਹੈ, ਉਹਦੀ ਸ਼ਰਨ ਰਹਿਣ ਵਾਲੇ ਐਸੀ ਬੁਲੰਦ ਹਸਤੀ ਬਣ ਜਾਂਦੇ ਨੇ, ਮੌਤ ਦਾ ਡਰ ਤੇ ਦੂਰ, ਜਮਾਂ ਦਾ ਵੀ ਭੈ ਨਹੀਂ ਰਹਿੰਦਾ, ਨਰਕਾਂ ਤੋਂ ਵੀ ਪਾਰ, ਸੱਚਖੰਡ ਵਿੱਚ ਪਾਸਾ ਉਹ ਮੱਲ ਕੇ ਬਹਿ ਜਾਂਦੇ ਨੇ। ਖੈਰ ਐਸੇ ਅਕਾਲ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਾਨ ਐਸੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਦ ਟਰੂ ਗੁਰੂ ਗ੍ਰੈਂਡ ਸੈਲੀਬ੍ਰੇਸ਼ਨ, ਗੁਰੂ ਮੁਕਤੀ ਦਾ ਦਾਤਾ ਇਸ ਕਰਕੇ ਦੁਨੀਆਂ ਤੇ ਆਇਆ, ਤੁਹਾਨੂੰ ਬੰਧਨ ਕਈ ਪ੍ਰਕਾਰ ਦੇ ਨੇ, ਤਨ ਨੂੰ ਰੋਗ, ਮਨ ਨੂੰ ਸੋਗ, ਪੈਰਾਂ ਨੂੰ ਬੇੜੀਆਂ, ਤੋ ਕਈ ਪ੍ਰਕਾਰ ਦੇ ਬੰਧਨ ਨੇ ਇਸ ਜੀਵਨ ਦੇ ਵਿੱਚ, ਤੇ ਖਲਾਸੀ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ। ਹੁਣ ਭਾਰਤ ਵਰਸ਼ ਨੂੰ ਗੁਲਾਮੀ ਦੇ ਬੰਧਨ ਸਨ, ਜੇ ਆਪਾਂ ਭਾਰਤ ਦੀ ਗੁਲਾਮੀ ਦੀ ਜੜ ਵੱਲ ਜਾਈਏ ਤੇ ਸਮਝ ਪੈਂਦੀ ਹੈ ਵੀ ਮਹਾਂਭਾਰਤ ਤੋਂ ਬਾਅਦ ਹਿੰਦੂ ਧਰਮ ਦੇ ਵਿੱਚ ਬੜੀ ਤਬਦੀਲੀ ਆਈ, ਜਾਤੀ ਭੇਦ ਵਿਤਕਰਾ ਇੰਨਾ ਵਧਿਆ, ਕੌਮੀ ਮਾਲਾ ਦੇ ਮਣਕੇ ਖੇਰੂ ਖੇਰੂ ਹੋ ਗਏ, ਕੋਈ ਦੇਵ ਪੂਜਾ ਕਰਦਾ ਹੈ, ਕੋਈ ਕੁਦਰਤ ਦੀ ਪੂਜਾ ਕਰਦਾ ਹੈ, ਕੋਈ ਮਨੁੱਖ ਦੀ ਪੂਜਾ ਕਰਨ ਲੱਗ ਪਿਆ, ਧੜੇ ਬਹੁਤੇ ਹੋ ਗਏ, ਏਕਤਾ ਨਾ ਰਹੀ, ਬ੍ਰਾਹਮਣ ਧਰਮ ਦਾ ਬੋਲਬਾਲਾ ਸੀ, ਵਰਣ ਵੰਡ ਦਾ ਇੰਨਾ ਜ਼ੋਰ ਪੈ ਗਿਆ, ਸ਼ੂਦਰ ਤੇ ਵੈਸ਼ ਲਤਾੜ ਸੁੱਟੇ ਗਏ, ਰਾਮ ਦੇ ਵਾਹਿਗੁਰੂ ਦੇ ਰਮੀ ਹੋਈ ਹਸਤੀ ਦੇ ਬਣਾਏ ਹੋਏ ਸ਼ੂਦਰ ਵੈਸ਼ ਹੀ ਉਹਦਾ ਨਾਮ ਨਹੀਂ ਸੀ ਜਪ ਸਕਦੇ, ਮੰਦਰ ਵਿੱਚ ਨਹੀਂ ਸਨ ਪ੍ਰਵੇਸ਼ ਪਾ ਸਕਦੇ, ਰੱਬ ਦੇ ਬਣਾਏ ਜੀਵ ਹੀ ਰੱਬ ਦੇ ਨਾਮ ਤੋਂ ਵਾਂਝੇ ਕਰ ਦਿੱਤੇ ਬ੍ਰਾਹਮਣ ਦੇ ਸਿਧਾਂਤ ਨੇ, ਛਤਰੀ ਰਾਖੇ ਸੀ ਦੇਸ਼ ਤੇ, ਇੰਨਾ ਜ਼ੋਰ ਵੱਧ ਗਿਆ, ਸਾਹਮਣੇ ਕੋਈ ਤਾਕਤ ਨਾ ਰਹੀ ਤੇ ਆਪਸ ਵਿੱਚ ਜ਼ਮੀਨ ਦੇ ਛੋਟੇ ਛੋਟੇ ਟੁਕੜਿਆਂ ਲਈ ਝਗੜਨ ਲੱਗ ਪਏ, ਚੱਪਾ ਚੱਪਾ ਜ਼ਮੀਨ ਦਾ ਛਤਰੀਆਂ ਦੇ ਲਹੂ ਨਾਲ ਭਰ ਗਿਆ, ਤੇ ਜਦੋਂ ਭਾਰਤ ਦੀ ਹਾਲਤ ਐਸੀ ਹੋ ਗਈ, ਲਹੂ ਦੀਆਂ ਨਦੀਆਂ ਵਹਿ ਤੁਰੀਆਂ, ਅਵੈਦਿਕ ਧਰਮਾਂ ਨੇ ਫਿਰ ਹਿੰਦੂ ਮਤ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ। ਪਹਿਲਾ ਹਮਲਾ ਸਨਾਤਨ ਮਤ ਤੇ, ਹਿੰਦੂ ਮਤ ਤੇ ਬੁੱਧ ਮਤ ਨੇ ਕੀਤਾ। ਬੁੱਧ ਮਤ ਦੇ ਪ੍ਰਫੁੱਲਤ ਹੋਣ ਦੇ ਦੋ ਕਾਰਨ ਬਣੇ ਉਦੋਂ ਭਾਰਤ ਵਿੱਚ। ਪਹਿਲਾ ਤੇ ਇਹ ਮਹਾਤਮਾ ਬੁੱਧ ਜੀ ਨੇ ਉਪਦੇਸ਼ ਦਿੱਤਾ, ਅਹਿੰਸਾ ਪਰਮੋ ਧਰਮੰ, ਅਹਿੰਸਾ ਪਰਮ ਧਰਮ ਹੈ, ਸ਼ਾਂਤੀ ਬਹਾਲ ਕਰੋ, ਅਸ਼ਾਂਤੀ ਦਾ ਤਿਆਗ ਕਰੋ। ਹੁਣ ਲੋਕ ਅੱਕੇ ਸਨ ਝਗੜੇ ਕਰ ਕਰਕੇ। ਇਸ ਉਪਦੇਸ਼ ਦਾ ਇੰਨਾ ਅਸਰ ਹੋਇਆ, ਸਦੀਆਂ ਤੋਂ ਤਲਵਾਰ ਦੀ ਧਾਰ ਤੇ ਨੱਚਣ ਵਾਲੇ ਛਤਰੀ ਸੂਰਮੇ ਹਥਿਆਰ ਰੱਖ ਬੈਠੇ, ਸ਼ਾਂਤੀ ਦਾ ਬੋਲਬਾਲਾ ਹੋਇਆ। ਦੂਸਰਾ ਕਾਰਨ ਬੁੱਧ ਮਤ ਦੇ ਵਧਣ ਦਾ ਬਣਿਆ, ਜਾਤ ਪਾਤ ਤੋਂ ਰਹਿਤ ਮਤ ਸੀ। ਹੁਣ ਬਹੁਤੇ ਹਿੰਦੂ ਭਾਰਤ ਵਿੱਚ ਸ਼ੂਦਰ ਵੈਸ਼ ਸਨ, ਇਹਨਾਂ ਸਾਰਿਆਂ ਨੇ ਬੁੱਧ ਮਤ ਧਾਰਨਾ ਕੀਤਾ। ਇੱਕ ਮਹਾਂਪੁਰਸ਼ ਪੈਦਾ ਹੋਇਆ ਇਸ ਰੂਹੇ ਜ਼ਮੀਨ ਤੇ, ਜਿਹਨੂੰ ਸ਼ੰਕਰਾਚਾਰਿਆ ਕਹਿੰਦੇ ਨੇ। ਉਹਨੇ ਬੌਧਿਕ ਯਤਨ ਆਰੰਭੇ ਹਿੰਦੂ ਮਤ ਨੂੰ ਸੁਰਜੀਤ ਕਰਨ ਦੇ, ਗਿਆਨ ਦੇ ਨਾਲ ਰੌਸ਼ਨੀ ਪ੍ਰਫੁੱਲਤ ਕੀਤੀ, ਨਾਲ ਅਗਨੀ ਕੁੱਲ ਦੇ ਛਤਰੀਆਂ ਨੂੰ ਲੈ ਕੇ ਹਥਿਆਰ ਵੀ ਪਕੜ ਲਏ। ਐਸੀ ਗਿਆਨ ਦੀ ਹਥਿਆਰਾਂ ਦੀ ਹਨੇਰੀ ਆਈ ਭਾਰਤ ਦੇ ਵਿੱਚ, ਵੇਂਦਿਆਂ ਹੀ ਵੇਂਦਿਆਂ ਬੁੱਧ ਮਤ ਦੀਆਂ ਜੜ੍ਹਾਂ ਉਖਾੜ ਕੇ ਸੁੱਟ ਦਿੱਤੀਆਂ ਸ਼ੰਕਰਾਚਾਰਿਆ ਨੇ। ਜੇ ਭਾਰਤ ਵਿੱਚੋਂ ਬੁੱਧ ਮਤ ਮਿਟਿਆ ਹੈ ਤੇ ਉਹ ਸ਼ੰਕਰਾਚਾਰਿਆ ਨੇ ਮਿਟਾਇਆ ਹੈ। ਪਰ ਸ਼ੰਕਰਾਚਾਰਿਆ ਜੀ ਦੀ ਸਿੱਖਿਆ ਵੀ ਵਰਣ ਵੰਡ ਦੀ ਦੂਰੀ ਨੂੰ ਮਿਟਾ ਨਾ ਸਕੀ, ਜਾਤ ਪਾਤ ਛੂਆ ਛਾਤ ਨੂੰ ਮਿਟਾ ਨਾ ਸਕੀ। ਤੇ ਜਦੋਂ ਘਰ ਵਿੱਚ ਤਰੇੜਾ ਆਉਣ ਤੇ ਸ਼ਰੀਕਾ ਜ਼ੋਰ ਫੜ ਲੈਂਦਾ ਹੈ, ਵਰਣਾਂ ਦੀਆਂ ਤਰੇੜਾਂ ਮਿਟੀਆਂ ਨਾ। ਜਦੋਂ ਇਹ ਤਰੇੜਾਂ ਇਸਲਾਮ ਜਗਤ ਨੇ ਵੇਖੀਆਂ ਤੇ ਫਿਰ ਬੁੱਧ ਮਤ ਤੋਂ ਬਾਅਦ ਦੂਸਰਾ ਹਮਲਾ ਸਮਝ ਲਓ ਇਸਲਾਮਿਕ ਜਗਤ ਨੇ ਭਾਰਤ ਵਰਸ਼ ਤੇ ਕੀਤਾ। ਪਹਿਲਾ ਹਮਲਾਵਰ ਆਇਆ ਮਹਿਮੂਦ ਗਜ਼ਨਵੀ, ਮੁੱਠੀ ਪਰ ਸਿਪਾਹੀ ਲੈ ਕੇ ਆਇਆ। ਸਾਹਮਣੇ ਉਹ ਛਤਰੀ ਨਹੀਂ ਸਨ ਜਿਨ੍ਹਾਂ ਕਦੇ ਮਹਾਂਭਾਰਤ ਦਾ ਯੁੱਧ ਲੜਿਆ ਸੀ, ਇਹਦੇ ਉਹ ਛਤਰੀ ਸਨ ਜਿਨ੍ਹਾਂ ਦੇ ਉੱਤੇ ਅਹਿੰਸਾ ਦਾ ਨਾਰਾ ਬੁਲੰਦ ਸੀ। ਹਥਿਆਰ ਚਲਾਉਣੇ ਭੁੱਲ ਗਏ ਸਨ, ਥੋੜੀਆਂ ਫੌਜਾਂ ਲੈ ਕੇ ਹੀ ਮਹਿਮੂਦ ਗਜ਼ਨਵੀ ਨੇ ਭਾਰਤ ਨੂੰ ਗੁਲਾਮ ਕਰ ਲਿਆ। ਥੋੜੇ ਬਹੁਤੇ ਹਿੱਸੇ ਰਹਿ ਗਏ, ਉਹ ਵੀ ਲੁਕ ਛਿਪ ਕੇ ਦਿਨ ਕੱਟਣ ਵਾਲੇ, ਜਿਹੜਾ ਆ ਕੇ ਟੱਕਰਦਾ ਹੈ ਉਹ ਮਾਰ ਖਾ ਜਾਂਦਾ ਹੈ, ਮਹਿਮੂਦ ਦੀ ਜਿੱਤ ਹੋ ਜਾਂਦੀ ਹੈ। ਇਸਲਾਮ ਜਗਤ ਦੇ ਬਾਦਸ਼ਾਹ ਬਦਲਦੇ ਗਏ, ਡਾਇਨੈਸਟੀਜ਼ ਬਦਲਦੀਆਂ ਗਈਆਂ, ਜ਼ੁਲਮੋ ਸਤਮ ਭਾਰਤ ਤੇ ਵਧਦਾ ਗਿਆ, ਕਤਲੋਗਾਰਤ ਮੱਚੀ ਰਹੀ। ਮੁਗਲੀਆ ਸਲਤਨਤ ਦਾ ਰਾਜ ਪ੍ਰਫੁੱਲਤ ਕਰਨ ਦੇ ਲਈ ਬਾਬਰ ਆਇਆ, ਉਧਰੋਂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਭਾਰਤ ਅੰਦਰ ਪ੍ਰਗਟ ਹੋਏ। ਜੋ ਬਾਬਰ ਨੇ ਜ਼ੁਲਮ ਕਮਾਇਆ ਹੈ, ਅੱਖੀ ਡਿੱਠਾ ਹਾਲ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਖੁਰਾਸਾਨ ਖਸਮਾਨਾ ਘੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਇੰਨੀ ਮਾਰ ਮਚਾਈ ਹੈ ਬਾਬਰ ਨੇ, ਪਹਿਲਾਂ ਖੁਰਾਸਾਨ ਨੂੰ ਜਿੱਤ ਕੇ ਉਸ ਸ਼ਹਿਰ ਦਾ ਖਸਮ ਬਣਿਆ, ਫਿਰ ਭਾਰਤ ਤੇ ਹਮਲਾ ਕੀਤਾ, ਚੀਥੜੇ ਉਡਾ ਦਿੱਤੇ ਗਏ ਸਰੀਰਾਂ ਦੇ। ਅਕਾਲ ਸਰੂਪ ਗੁਰੂ ਨਾਨਕ ਸਾਹਿਬ ਸਭਨਾਂ ਨੂੰ ਭਾਣਾ ਮੰਨਣ ਦਾ ਹੁਕਮ ਕਰਨ ਵਾਲਿਆਂ ਦੇ ਗਲੂਏ ਚੋਂ ਵੀ ਇਹ ਬੋਲ ਨਿਕਲ ਗਏ, ਐ ਮੇਰੇ ਨਿਰਗੁਣ ਸਰੂਪ ਵਾਹਿਗੁਰੂ ਤੈਨੂੰ ਤਰਸ ਨਹੀਂ ਆਇਆ, ਇੰਨੀ ਮਾਰ ਮਚਾਈ ਹੈ ਬਾਬਰ ਨੇ ਭਾਰਤ ਵਿੱਚ। ਖੈਰ, ਜ਼ਾਲਮ ਮੁਗਲ ਰਾਜ ਦੇ ਖਿਲਾਫ਼ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਔਰ ਬਾਬਰ ਦੇ ਮੂੰਹ ਦੇ ਉੱਤੇ ਐਲਨਾਬਾਦ ਆਖਿਆ ਸੀ, ਬਾਬਰ ਤੂੰ ਜਾਬਰ ਐ। ਖੈਰ, ਉਧਰ ਗੁਰਤਾ ਦੇ ਵਾਰਸ ਬਦਲਦੇ ਗਏ ਤੇ ਉਧਰ ਦਿੱਲੀ ਤਖਤ ਦੇ ਵਾਰਸ ਵੀ ਬਦਲਦੇ ਗਏ। ਕਈ ਹੁਕਮਰਾਨਾਂ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਬਣਦਾ ਹੈ। ਉਧਰ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਵਾਰਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਣਦੇ ਨੇ। ਔਰੰਗਜ਼ੇਬ ਨੇ ਸਨਾਤਨ ਧਰਮ ਨੂੰ ਖਤਮ ਕਰਨ ਦਾ ਬੀੜਾ ਚੱਕਿਆ। ਦਰਅਸਲ ਇੱਕ ਘਟਨਾ ਵਾਪਰੀ ਹੈ। ਔਰੰਗਜ਼ੇਬ ਸ਼ਰ੍ਹਾਂ ਵਿੱਚ ਅੰਨਾ ਸੁਨੀ ਮੁਸਲਮਾਨ ਸੀ। ਜਦੋਂ ਇਹਦਾ ਰਾਜ ਭਾਗ ਸੀ, ਕੰਪੈਰੇਟਿਵਲੀ ਮੱਕਾ ਤੇ ਮਦੀਨਾ ਦਾ ਜੋ ਇਲਾਕਾ ਸੀ ਉਹ ਉਸਮਾਨੀ ਖਿਲਾਫਤ ਦੇ ਅਧੀਨ ਸੀ, ਜਿਹਨੂੰ ਆਪਾਂ ਆਟੋਮਨ ਅੰਪਾਇਰ ਕਹਿ ਦਿੰਦੇ ਹਾਂ ਜਾਂ ਆਟੋਮਨ ਕੈਲੀਫੇਟ ਕਹਿ ਦੇਈਦਾ ਹੈ। ਬਹੁਤ ਵੱਡੀ ਬਾਦਸ਼ਾਹਤ ਹੋਈ ਹੈ ਉਹਨਾਂ ਦੀ, ਮੁਗਲ ਰਾਜ ਨਾਲੋਂ ਵੀ ਵੱਡਾ ਸਮਰਾਜ ਸੀ ਕਦੇ ਉਹਨਾਂ ਦਾ। ਹੁਣ ਇਹ ਜਿਹੜਾ ਖਿਲਾਫਾ ਹੈ, ਆਪਾਂ ਖਲੀਫਾ ਲਫ਼ਜ਼ ਵੀ ਵਰਤ ਲੈਂਦੇ ਹਾਂ, ਉਸ ਵਕਤ ਦਾ ਹੈ ਸੁਲਤਾਨ ਮਹਿਮਦ ਚਾਰ। ਬਾਦਸ਼ਾਹ ਔਰੰਗਜ਼ੇਬ ਨੇ ਉਸਮਾਨੀ ਖਲੀਫਾ ਨੂੰ ਮਦੀਨੇ ਕੁਝ ਤੋਹਫੇ ਭੇਜੇ। ਖਲੀਫਾ ਨੇ ਤੋਹਫੇ ਲੈਣ ਤੋਂ ਇਨਕਾਰ ਕੀਤਾ ਤੇ ਇਹ ਗੱਲ ਆਖੀ, ਤੂੰ ਦਾਰੁਲ ਹਰਬ ਨੂੰ ਦਾਰੁਲ ਇਸਲਾਮ ਵਿੱਚ ਤਬਦੀਲ ਨਹੀਂ ਕਰ ਸਕਿਆ, ਤੇਰੇ ਤੋਹਫੇ ਕਾਬਲੇ ਕਬੂਲ ਨਹੀਂ। ਔਰੰਗਜ਼ੇਬ ਤਿਲ ਮਿਲਾ ਉੱਠਿਆ। ਹੁਣ ਇਹ ਦਾਰੁਲ ਹਰਬ ਦਾਰੁਲ ਇਸਲਾਮ ਹੈ ਕੀ? ਇਹ ਲਫ਼ਜ਼ ਕੁਰਾਨ ਚ ਨਹੀਂ ਆਉਂਦੇ, ਹਦੀਸ ਚ ਨਹੀਂ ਆਉਂਦੇ। ਦਰਅਸਲ ਇੱਕ ਇਸਲਾਮ ਜਗਤ ਦਾ ਬਹੁਤ ਵੱਡਾ ਸਕਾਲਰ ਹੋਇਆ ਹੈ ਅਬੂ ਹਲੀਫਾ, ਉਹਦੇ ਪ੍ਰਫੁੱਲਤ ਕੀਤੇ ਇਹ ਲਫ਼ਜ਼ ਨੇ। ਅਸਲ ਜੇ ਪਿੱਛੇ ਆਪਾਂ ਝਾਤ ਮਾਰੀਏ ਕੋਈ 7th ਤੋਂ ਲੈ ਕੇ 13th ਸੈਂਚੁਰੀ ਦੇ ਦਰਮਿਆਨ ਇਸਲਾਮਿਕ ਰਾਜ ਨੇ 3 ਹਿੱਸਿਆਂ ਦੇ ਵਿੱਚ ਕਾਊਂਟਿੰਗ ਕੀਤੀ ਹੋਈ ਸੀ ਦੁਨੀਆ ਦੀ। ਇੱਕ ਹਿੱਸਾ ਸੀ ਦਾਰੁਲ ਹਰਬ, ਇਹਨੂੰ ਕਹਿੰਦੇ ਨੇ ਹਾਊਸ ਆਫ ਵਾਰ, ਅਬੋਡ ਆਫ ਵਾਰ। ਇਹਦਾ ਮਤਲਬ ਕੀ ਹੁੰਦਾ ਹੈ? ਉਹ ਇਲਾਕਾ ਜਿੱਥੇ ਇਸਲਾਮ ਦਾ ਰਾਜ ਨਹੀਂ, ਜਿੱਥੇ ਇਸਲਾਮ ਸੁਰੱਖਿਅਤ ਨਹੀਂ, ਜਿੱਥੇ ਇਸਲਾਮ ਦੀ ਪ੍ਰੈਕਟਿਸ ਅਲਾਊਡ ਨਹੀਂ, ਜੰਗ ਵਾਲੇ ਹਾਲਾਤ ਬਣੇ ਰਹਿਣ, ਜਾਂ ਇੱਦਾਂ ਕਹਿ ਲਓ ਇਸਲਾਮ ਦਾ ਰਾਜ ਹੋ ਵੀ ਜਾਵੇ ਪਰ ਦੂਸਰੇ ਧਰਮਾਂ ਦੀ ਪ੍ਰੈਕਟਿਸ ਕਾਇਮ ਰਹਿੰਦੀ ਸੀ, ਇੰਨਾ ਜ਼ੋਰ ਨਹੀਂ ਇਸਲਾਮ ਦਾ ਵੀ ਦੂਜੇ ਸਾਰੇ ਧਰਮਾਂ ਨੂੰ ਮਿਟਾ ਦੇਣ। ਇਹਦੇ ਬਾਅਦ ਆਉਂਦਾ ਦਾਰੁਲ ਇਸਲਾਮ, ਹਾਊਸ ਆਫ ਇਸਲਾਮ, ਅਬੋਡ ਆਫ ਇਸਲਾਮ ਜਿਹਨੂੰ ਆਉਂਦੇ ਨੇ। ਇਹਦਾ ਮਤਲਬ ਹੁੰਦਾ ਹੈ ਉਹ ਇਲਾਕਾ ਜਿੱਥੇ ਰਾਜ ਇਸਲਾਮ ਦਾ, ਇਸਲਾਮੀ ਹੀ ਕਾਨੂੰਨ ਲਾਗੂ ਹੈ, ਹੋਰ ਕਿਸੇ ਧਰਮ ਦੀ ਪ੍ਰੈਕਟਿਸ ਨਹੀਂ ਕਰਨ ਦਿੱਤੀ ਜਾਂਦੀ। ਇਹਦੇ ਬਾਅਦ ਆਉਂਦਾ ਹੈ ਦਾਰੁਲ ਅਹਦ, ਅਬੋਡ ਆਫ ਟ੍ਰੀਟੀ। ਮੰਨ ਲਓ ਕਿਧਰੇ ਇਸਲਾਮ ਜਗਤ ਦੇ ਕਿਸੇ ਬਾਦਸ਼ਾਹ ਦਾ ਝਗੜਾ ਹੋਇਆ, ਕਿਸੇ ਦੇਸ਼ ਵਿੱਚ ਸੰਧੀ ਹੋ ਗਈ ਵੀ ਠੀਕ ਹੈ ਰਾਜ ਭਾਗ ਤੁਹਾਡਾ ਰਹੇਗਾ, ਸਿੱਧਾ ਟਕਰਾਅ ਆਪਣਾ ਕੋਈ ਨਹੀਂ, ਤੁਹਾਡੇ ਨਾਲ ਰਲ ਮਿਲ ਕੇ ਚੱਲਾਂਗੇ, ਟੈਕਸ ਅਦਾ ਕਰਾਂਗੇ, ਪਰ ਸਾਡੇ ਕਾਰਜਕਾਲ ਵਿੱਚ ਤੁਸੀਂ ਦਖਲ ਨਹੀਂ ਦੇਣਾ। ਇੱਦਾਂ 3 ਹਿੱਸਿਆਂ ਦੇ ਵਿੱਚ ਇਸਲਾਮ ਜਗਤ ਨੇ ਪੋਲੀਟੀਕਲ ਦੁਨੀਆ ਨੂੰ ਡਿਵਾਈਡ ਕੀਤਾ ਹੋਇਆ ਸੀ। ਹੁਣ ਖਲੀਫਾ ਆਉਂਦਾ ਹੈ, ਤੂੰ ਦਾਰੁਲ ਇਸਲਾਮ ਕਾਇਮ ਨਹੀਂ ਕੀਤਾ। ਔਰੰਗਜ਼ੇਬ ਵਾਅਦਾ ਕਰਦਾ ਕਰਾਂਗਾ। ਫਿਰ ਐਲਾਨ ਕੀਤਾ ਬਾਦਸ਼ਾਹ ਔਰੰਗਜ਼ੇਬ ਨੇ ਸ਼ਰ੍ਹਾਂ ਵਿੱਚ ਅੰਨੇ ਹੋ ਕੇ, ਜਿਸ ਬਾਬਤ ਕਵੀ ਰਾਜ ਸੰਤੋਖ ਸਿੰਘ ਨੇ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ, ਬ੍ਰਿਜ ਭਾਸ਼ਾ ਦੇ ਬੋਲ ਨੇ, ਸਗਰੇ ਨਰਮੈ ਤੁਰਕ ਬਣਾਵੂ, ਬਹੁਰ ਸ਼ਰਾ ਮਹਿ ਭਲੇ ਚਲਾਵੂ, ਮੈਂ ਸਾਰੇ ਧਰਮਾਂ ਦਾ ਖਾਤਮਾ ਕਰਕੇ ਇਸਲਾਮ ਨੂੰ ਪ੍ਰਫੁੱਲਤ ਕਰਾਂਗਾ, ਸਭ ਨੂੰ ਸ਼ਰ੍ਹਾਂ ਦੇ ਅਧੀਨ ਲੈ ਆਵਾਂਗਾ, ਤੇ ਜਿਹੜਾ ਇਸਲਾਮ ਦੀ ਸ਼ਰ੍ਹਾਂ ਨੂੰ ਕਬੂਲੇਗਾ ਨਹੀਂ ਉਹਨੂੰ ਦੁਨੀਆ ਤੇ ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ। ਜਿੰਨਾ ਜ਼ੁਲਮ ਔਰੰਗਜ਼ੇਬ ਨੇ ਭਾਰਤ ਤੇ ਢਾਇਆ ਹੈ ਮੈਨੂੰ ਨਹੀਂ ਲੱਗਦਾ ਇਸ ਰੂਹੇ ਜ਼ਮੀਨ ਤੇ ਕੋਈ ਏਡਾ ਨਿਰਦੇਈ ਰਾਜਾ ਵੀ ਹੋਇਆ ਹੈ। ਜਿੰਨੇ ਗੁਨਾਹ ਇਸ ਬੰਦੇ ਨੇ ਤਖ਼ਤ ਮੱਲਣ ਲਈ ਕੀਤੇ ਨੇ ਉਹ ਸੁਣ ਲਿਓ ਤੇ ਤੁਹਾਨੂੰ ਸਮਝ ਆਵੇਗੀ। ਜਿੰਨੇ ਆਪਦੇ ਪਰਿਵਾਰ ਦੇ ਲੋਕਾਂ ਦੇ ਖੋਪੜ ਉਡਾ ਦਿੱਤੇ ਤਖ਼ਤ ਮੱਲਣ ਲਈ, ਉਹਨੇ ਹਿੰਦੂਆਂ ਦਾ ਪਰਜਾ ਦਾ ਕੀ ਹਾਲ ਕੀਤਾ ਹੋਵੇਗਾ ਸਮਝ ਲਓ। ਮੈਂ ਕੁਝ ਉਦਾਹਰਨਾਂ ਦਵਾਂਗਾ। ਇੱਕ ਇੰਗਲਿਸ਼ ਦਾ ਵਿਦਵਾਨ ਲਿਖਦਾ ਹੈ, ਔਰੰਗਜ਼ੇਬ ਸੀਕ੍ਰੇਟਲੀ ਅਰੇਂਜ ਟੂ ਪੋਇਜ਼ਨ ਹਿਜ ਸਿਸਟਰ ਕੌਜ਼ਿੰਗ ਹਰ ਅ ਪੇਨਫੁਲ ਡੈਥ। ਆਪਣੀ ਭੈਣ ਰੌਸ਼ਨ ਆਰਾ ਨੂੰ ਗੁਪਤ ਤਰੀਕੇ ਦੇ ਨਾਲ ਰੋਟੀ ਦੇ ਵਿੱਚ ਜ਼ਹਿਰ ਦਬਾਉਂਦਾ ਸੀ। ਕੁਆਰੀ ਰੱਖਿਆ, ਵਿਆਹਿਆ ਨਹੀਂ, ਕਿਤੇ ਜਵਾਈ ਭਾਈ ਕੱਲ ਨੂੰ ਤਖ਼ਤ ਨਾ ਮੱਲਣ ਬਹਿ ਜਾਵੇ। ਆਪਣੀ ਭੈਣ ਨੂੰ ਸਲੋ ਪੋਇਜ਼ਨ ਦਵਾ ਕਰਕੇ ਮਰਵਾਇਆ ਇਸਨੇ। ਅੱਗੇ ਆ ਜਾਓ, ਦਾਰਾ ਸ਼ਿਕੋ ਸ਼ਾਹ ਸੁਜ਼ਾ ਮੁਰਾਦ ਬਖਸ਼, ਤਿੰਨ ਭਰਾ ਕਤਲ ਕਰਵਾਏ ਦਿੱਲੀ ਦੇ ਤਖ਼ਤ ਤੇ ਸਦੀਵੀ ਬੈਠੇ ਰਹਿਣ ਲਈ। ਆਪਣੇ ਭਤੀਜੇ ਸੁਲੇਮਾਨ ਸ਼ਿਕੋ ਦਾ ਕਤਲ ਕਰਵਾਇਆ। ਆਪਣੇ ਬਾਪ ਸ਼ਾਹ ਜਹਾਨ ਨੂੰ ਭੁੱਖਾ ਪਿਆਸਾ ਬੇ ਇਲਾਜ ਰੱਖ ਕੇ ਮਰਵਾਇਆ। ਹੈਰਾਨ ਰਹਿ ਜਾਈਦਾ, ਸ਼ਾਹ ਜਹਾਨ ਦਾ ਜੀਵਨ ਪੜ੍ਹੀਏ ਨਾ, ਅੰਤਲਾ ਸਮਾਂ ਭੁੱਖਿਆ ਰੱਖਦਾ ਸੀ, ਅੱਧਾ ਪਿਆਲਾ ਪਾਣੀ ਦਾ ਦਿੰਦਾ ਸੀ ਪਿਆਸ ਬਚਾਉਣ ਲਈ ਔਰੰਗਜ਼ੇਬ। ਮੈਂ ਹਵਾ ਚ ਗੱਲ ਨਹੀਂ ਕਰ ਰਿਹਾ, ਸ਼ਾਹਜਹਾਨ ਦੀ ਲਿਖਤ ਤੁਹਾਡੇ ਨਾਲ ਸਾਂਝੀ ਕਰਕੇ ਸਾਬਤ ਕਰਾਂਗਾ ਵੀ ਕਿੱਡਾ ਨੀਚ ਬੰਦਾ ਸੀ ਔਰੰਗਜ਼ੇਬ, ਜਿਹਨੂੰ ਅੱਜ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਿੱਡਾ ਗਿਰਿਆ ਹੋਇਆ ਇੱਕ ਲੱਖ ਤੋਂ ਬੰਦਾ ਸੀ ਇਹ, ਕਿੱਡਾ ਨਿਰਦਈ ਬੰਦਾ ਸੀ, ਇਨਸਾਨੀਅਤ ਦੇ ਉੱਤੇ ਧੱਬਾ ਸੀ ਇਹ। ਇਸ ਬੰਦੇ ਨੇ ਸ਼ਾਹਜਹਾਨ ਨੂੰ ਜਦੋਂ ਪਿਆਸੇ ਰੱਖਿਆ ਤੇ ਇੱਕ ਦਿਨ ਨਾ ਉਹ ਅੱਧੇ ਪਿਆਲੇ ਪਾਣੀ ਦੇ ਵਿੱਚ ਸ਼ਾਹਜਹਾਨ ਨੇ ਕਾਲਾ ਰੰਗ ਪਾਇਆ, ਸ਼ਾਹੀ ਬਣਾਈ। ਕਵੀ ਸੀ, ਕਵਿਤਾ ਲਿਖਦਾ ਹੈ, ਹੁਣ ਪਿਆਸ ਬੁਝਾਉਣ ਲਈ ਪਾਣੀ ਹੈ ਨਹੀਂ। ਸਿਪਾਹੀਆਂ ਨੂੰ ਆਂਦਾ, ਮੈਨੂੰ ਅੱਧਾ ਪਿਆਲਾ ਪਾਣੀ ਦਾ ਹੋਰ ਦੇ ਦਿਓ। ਉਹ ਆਂਦੇ, ਨਾ, ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਹੈ, ਹੁਣ ਕੱਲ ਨੂੰ ਹੀ ਮਿਲੇਗਾ, ਅੱਜ ਨਹੀਂ ਮਿਲਦਾ। ਕਹਿੰਦਾ, ਮੇਰੀ ਫਰਿਆਦ ਮੇਰੇ ਫਰਜ਼ੰਦ ਕੋਲ ਲੈ ਜਾਓ। ਸਿਪਾਹੀਆਂ ਜਾ ਕੇ ਫਰਿਆਦ ਕੀਤੀ, ਔਰੰਗਜ਼ੇਬ ਚੱਲ ਕੇ ਕੈਦ ਵਿੱਚ ਆਇਆ। ਅੱਧਾ ਪਿਆਲਾ ਪਾਣੀ ਦਾ ਦੇਣ ਦੀ ਬਜਾਏ ਨਾ ਮੁਰਾਦ ਬੰਦਾ ਬੋਲਿਆ, ਕਹਿੰਦਾ, ਪਿਤਾ ਜੀ, ਪਾਣੀ ਦਾ ਤੇ ਅੱਧਾ ਪਿਆਲਾ ਹੀ ਮਿਲਣਾ ਏ, ਵਰਤੋਂ ਮਰਜ਼ੀ ਦੀ ਕਰ ਲਓ, ਜਾਂ ਪਿਆਸ ਬੁਝਾ ਲਿਆ ਕਰੋ ਤੇ ਜਾਂ ਰੰਗ ਘੋਲ ਕੇ ਸ਼ਾਹੀ ਬਣਾ ਲਿਆ ਕਰੋ। ਸ਼ਾਹਜਹਾਨ ਨੇ ਨਾ ਫਿਰ ਫਾਰਸੀ ਦੇ ਵਿੱਚ ਇੱਕ ਸ਼ੇਰ ਲਿਖਿਆ ਹੈ, ਬੇ ਅਹਿਸਾਨੇ ਪਿਦਰ ਬਹਾਦੁਰ ਮਾਨ ਦਮ ਦੀ ਰੋਜ਼ ਲਕ ਸਵਾਰ ਬੂਦਮ ਇਮਰੋਜ਼ ਮੋਹਤਾਜ਼ ਚੱਕੇ ਕਾਸ਼ਾ ਆਬਮ। ਕਹਿੰਦਾ, ਐ ਬਾਦਸ਼ਾਹ ਔਰੰਗਜ਼ੇਬ, ਪਿਤਾ ਕੀ ਮਿਹਰਬਾਨੀ ਸੇ ਮੈਂ ਬਹਾਦੁਰ ਕਹਿਲਵਾਇਆ, ਕੱਲ ਤੱਕ ਮੈਂ ਲੱਖ ਸਵਾਰੋਂ ਕਾ ਸੈਨਾਪਤ ਥਾ, ਆਜ ਮੈਂ ਏਕ ਕਟੋਰੀ ਪਾਣੀ ਕੀ ਬੂੰਦ ਕੋ ਵੀ ਮੋਹਤਾਜ ਹੂੰ। ਹਾਲਾਤ ਬਦਲ ਜਾਂਦੇ ਨੇ ਬੱਚਿਆ, ਮੇਰੇ ਹੁਕਮ ਵਿੱਚ ਲੱਖਾਂ ਘੋੜ ਸਵਾਰ ਚੱਲਦੇ ਸੀ, ਅੱਜ ਵੇਖ ਮੇਰੀ ਦੁਰਦਸ਼ਾ, ਪਾਣੀ ਦੇ ਅੱਧੇ ਪਿਆਲੇ ਲਈ ਵੀ ਮੈਨੂੰ ਭਿਖਿਆ ਮੰਗਣੀ ਪੈ ਰਹੀ ਹੈ ਤੇ ਉਹ ਵੀ ਨਸੀਬ ਨਹੀਂ ਹੋ ਰਿਹਾ। ਕੀ ਝਾਕ ਰੱਖਦੇ ਨੇ ਹਿੰਦੂ ਲੋਕ ਔਰੰਗਜ਼ੇਬ ਤੋਂ ਵੀ ਉਹਨਾਂ ਦੀ ਜਾਨ ਬਖਸ਼ੇਗਾ। ਭੁੱਖਿਆਂ ਪਿਆਸਿਆਂ ਰੱਖਿਆ ਆਪਣੇ ਬਾਪ ਨੂੰ, ਏਦਾਂ ਸ਼ਾਹਜਹਾਨ ਦੀ ਮੌਤ ਹੋਈ। ਇਹ ਗਵਾਹੀ ਬੜਿਆਂ ਨੇ ਭਰੀ ਹੈ ਵੀ ਇਹ ਬੜਾ ਜ਼ਾਲਮ ਹੈ। ਪਹਿਲਾਂ ਸਾਹਿਬਜ਼ਾਦਿਆਂ ਵੱਲ ਲੈ ਚੱਲਾਂ। ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ, ਉਮਰ ਕੀ ਹੈ, 9 ਤੇ 7 ਸਾਲ, ਨਾਜ਼ਮ ਵਜ਼ੀਰ ਖਾਂ ਦੀ ਕੈਦ ਵਿੱਚ ਸਰਹੰਦ ਸ਼ਹਿਰ ਨੇ,
ਤੇ ਵਜ਼ੀਰ ਖਾਂ ਨੇ ਕਿਧਰੇ ਭਰੇ ਦਰਬਾਰ ਚ ਆਖਿਆ ਵੀ ਜੇ ਦੀਨੇ ਸਲਾਮ ਚ ਆ ਜਾਓ ਤੇ ਮੈਂ ਬਾਦਸ਼ਾਹ ਔਰੰਗਜ਼ੇਬ ਕੋਲ ਫਰਿਆਦੀ ਹੋਵਾਂਗਾ ਤੁਹਾਡੇ ਵੱਲੋਂ, ਤੁਹਾਡੀ ਜਾਨ ਬਚੇਗੀ, ਆਨੰਦਪੁਰ ਮਿਲੇਗਾ, ਰਾਜ ਮਿਲੇਗਾ, ਜਗੀਰ ਮਿਲੇਗੀ, ਸ਼ਹਿਜ਼ਾਦੀਆਂ ਦੇ ਡੋਲੇ ਮਿਲਣਗੇ। ਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਨੇ ਜਿਹੜਾ ਜਵਾਬ ਦਿੱਤਾ, ਅੱਲਾ ਯਾਰ ਖਾਂ ਨੇ ਲਿਖਿਆ ਹੋਇਆ ਹੈ, ਮਹਾਨ ਉਰਦੂ ਅਰਬੀ ਫਾਰਸੀ ਦਾ ਵਿਦਵਾਨ ਹੋਇਆ ਉਹ ਮੁਸਲਮਾਨ, ਉਹ ਲਿਖਦਾ ਹੈ, ਪੜ੍ਹ ਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ, ਖਲਕ ਕੋ ਉਸੇ ਭਲਾ ਨੇਕੀ ਕੀ ਕਿਆ ਉਮੈਦ ਹੋ। ਜਿਹੜਾ ਕੁਰਾਨ ਪੜ੍ਹਨ ਦਾ ਦਾਵਾ ਕਰੇ, ਧਰਮੀ ਹੋਣ ਦਾ ਦਾਵਾ ਕਰੇ, ਆਪਣੇ ਬਾਪ ਨੂੰ ਕੈਦ ਵਿੱਚ ਰੱਖੇ, ਭੁੱਖੇ ਧਿਆਏ ਨੂੰ ਮਾਰ ਦੇਵੇ, ਭਲਾ ਸਾਨੂੰ ਕੀ ਆਸ ਹੈ ਸਾਨੂੰ ਉਹ ਛੱਡ ਦੇਵੇਗਾ, ਸਾਨੂੰ ਨਹੀਂ ਭਰੋਸਾ ਤੁਹਾਡੇ ਤੇ। ਦੂਜੀ ਉਦਾਹਰਣ ਬਰਨੀਅਰ, ਇਹ ਫਰਾਂਸੀਸੀ ਯਾਤਰੀ ਸੀ ਔਰ ਫਿਜੀਸ਼ੀਅਨ ਡਾਕਟਰ ਚਿਕਿਤਸਕ ਔਰੰਗਜ਼ੇਬ ਦੇ ਦਰਬਾਰ ਵਿੱਚ ਸੀ। ਇਹ ਬੰਦਾ ਲਿਖਦਾ ਹੈ, ਔਰੰਗਜ਼ੇਬ ਵਾਸ ਦਾ ਮਾਸਟਰ ਆਫ ਦਾ ਆਰਟ ਆਫ ਡਿਸਿਮੂਲੇਸ਼ਨ। ਕਹਿੰਦਾ ਔਰੰਗਜ਼ੇਬ ਬੜਾ ਚਤੁਰ ਸੀ, ਭੇਖ ਧਾਰਨ ਦੀ ਕਲਾ ਵਿੱਚ ਮਾਹਰ ਸੀ, ਛਲ ਕਪਟ ਚਤੁਰਾਈ ਰਾਜਨੀਤਿਕ ਚਾਲਾਂ ਚੱਲਣ ਦਾ ਮਾਹਰ ਸੀ, ਇਹਦਾ ਕੋਈ ਮੁਕਾਬਲਾ ਨਹੀਂ ਸੀ ਸਿਆਸਤ ਦੀ ਦੁਨੀਆ ਦੇ ਵਿੱਚ। ਉਹ ਜਾਣਦਾ ਸੀ ਦੂਸਰੇ ਧਰਮ ਦਾ ਵਿਨਾਸ਼ ਕਰਕੇ ਤੇ ਫਿਰ ਆਪਣੇ ਆਪ ਨੂੰ ਧਰਮੀ ਕਿਵੇਂ ਸਾਬਤ ਕਰਨਾ ਹੈ। ਜਿਹੜਾ ਲਫ਼ਜ਼ ਹੈ ਨਾ ਡਿਸਿਮੂਲੇਸ਼ਨ, ਇਹ ਉਸ ਗੋਰੇ ਨੇ ਇਸ ਲਈ ਵਰਤਿਆ, ਇਹਦਾ ਭਾਵ ਹੁੰਦਾ ਹੈ ਐਸੀ ਯੋਜਨਾ ਅਖਤਿਆਰ ਕਰਨੀ, ਐਸੀ ਚਲਾਕੀ ਦੇ ਨਾਲ ਰਾਜ ਭਾਗ ਚਲਾਉਣਾ, ਸੰਸਾਰ ਨੂੰ ਕੁਝ ਹੋਰ ਦਿਖੇ ਤੇ ਮਨੋਰਥ ਕੁਝ ਹੋਰ ਹੋਵੇ, ਜ਼ੁਬਾਨ ਤੇ ਕੁਝ ਹੋਰ ਤੇ ਢਿੱਡ ਚ ਕੁਝ ਹੋਰ ਹੋਵੇ। ਇਸ ਚਲਾਕੀ ਬਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਲਿਖਿਆ, ਲਿਖਦੇ ਨੇ ਮਹਾਰਾਜ ਫਾਰਸੀ ਦੇ ਬੋਲ ਜ਼ਫਰਨਾਮੇ ਅੰਦਰ, ਖੁਸ਼ਸ਼ ਸ਼ਾਹੇ ਸ਼ਾਹਾਨ ਔਰੰਗਜ਼ੇਬ ਕੇ ਚਾਲਕ ਦਸਤਸਤ ਚਾਬੁਕ ਰਕੇਬ। ਕਹਿੰਦੇ ਚੰਗਾ ਘੋੜ ਸਵਾਰ ਹੈ, ਚੰਗਾ ਫੁਰਤੀਲਾ ਲੜਾਕਾ ਹੈ, ਚਲਾਕ ਬੜਾ ਹੈ ਤੂੰ। ਤਾਂ ਹੀ ਕਲਗੀਧਰ ਨੇ ਇਹ ਗੱਲ ਆਖੀ ਸੀ, ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ। ਔਰੰਗਜ਼ੇਬ ਉਹ ਮਰਦ ਕਾਹਦਾ, ਢਿੱਡ ਵਿੱਚ ਕੁਝ ਹੋਰ ਤੇ ਜ਼ੁਬਾਨ ਤੇ ਕੁਝ ਹੋਰ ਰੱਖੇ, ਜ਼ੁਬਾਨ ਤੇਰੀ ਤੇ ਕੁਰਾਨ ਦੀ ਕਸਮ, ਤੇ ਢਿੱਡ ਵਿੱਚ ਤੇਰੇ ਝੂਠ ਹੈ, ਕਪਟ ਹੈ, ਛਲ ਹੈ, ਦੁਨੀਆ ਚਿਹਰਾ ਵੇਖ ਕੇ ਧੋਖਾ ਖਾਂਦੀ ਹੈ। ਗੁਰੂ ਗੋਬਿੰਦ ਸਿੰਘ ਮਨ ਪੜਦਾ ਹੈ ਤੇ ਤੇਰੇ ਮਨ ਵਿੱਚ ਮੈਲ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਤੇ ਜਿਹੜੇ ਅੱਜ ਵੀ ਮੁਸਲਮਾਨ ਵੀਰ ਔਰੰਗਜ਼ੇਬ ਨੂੰ ਰੋਲ ਮਾਡਲ ਮੰਨਦੇ ਨੇ, ਗੁੱਸਾ ਨਾ ਕਰਿਓ, ਮੈਂ ਬੇਨਤੀ ਕਰਾਂ, ਜੇ ਏਡਾ ਮਹਾਨ ਰਾਜਾ ਸੀ ਜਿਹਦੇ ਤੇ ਮਾਣ ਕੀਤਾ ਜਾ ਸਕੇ, ਤੇ ਜਿੱਦਾਂ ਉਹਨੇ ਆਪਣੀ ਭੈਣ ਮਾਰੀ, ਪਿਓ ਮਾਰਿਆ, ਤਿੰਨੇ ਭਰਾ ਮਾਰੇ, ਪਹਿਲਾਂ ਘਰਾਂ 'ਚ ਜਾ ਕੇ ਮਾਰੋ ਫਿਰ ਆਪਦਾ ਟੱਬਰ, ਚਲੋ ਉਹਦੇ ਨਕਸ਼ੇ ਕਦਮ ਤੇ, ਲਾਓ ਅੱਗ ਫਿਰ ਦੇਸ਼ ਨੂੰ। ਰੱਬ ਦਾ ਵਾਸਤਾ, ਜੇ ਉਹ ਕਲਮਾ ਪੜਿਆ ਸੀ, ਜੇ ਉਹ ਪੰਜ ਵਕਤ ਦਾ ਨਮਾਜ਼ੀ ਸੀ, ਇਹਦਾ ਮਤਲਬ ਇਹ ਨਹੀਂ ਵੀ ਉਹਦੀ ਪਿੱਠ ਤੇ ਆ ਕੇ ਤੁਸੀਂ ਖਲੋ ਜਾਓ। ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਈਸਾਈ ਹੈ, ਇੱਥੇ ਧਰਮ ਨੂੰ ਲਹਿਦਾ ਕਰਦੇ ਹੋ। ਜਿੰਨੇ ਜ਼ੁਲਮ ਕੀਤਾ ਉਹਨੂੰ ਲਾਹਨਤਾਂ ਸਦਾ ਹੀ ਪੈਣੀਆਂ ਨੇ, ਉਹਦੇ ਪੁਤਲੇ ਸਦਾ ਹੀ ਫੂਕੀ ਦੇ ਰਹਿਣੇ ਨੇ। ਇਸ ਰੂਹੇ ਜ਼ਮੀਨ ਤੇ ਕੋਈ ਦੂਜਾ ਐਸਾ ਨਿਰਦਈ ਬੰਦਾ ਨਹੀਂ ਹੋਇਆ ਜੈਸਾ ਔਰੰਗਜ਼ੇਬ ਹੋਇਆ। ਕਿਸੇ ਵੀ ਇਤਿਹਾਸਕਾਰ ਨੂੰ ਪੜ੍ਹ ਲਓ, ਚਾਹੇ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਕਵੀਆਂ ਵੀ ਲਿਖੀ ਹੈ ਗੱਲ, ਬ੍ਰਿਟਿਸ਼ ਲੋਕਾਂ ਨੇ ਵੀ ਇਹ ਗੱਲ ਮੰਨੀ ਹੈ। ਆ ਜਿੰਨੇ ਕੁ ਕਿਲੇ ਕੋਲੇ ਬਣਾਏ ਨੇ, ਸਭ ਲੋਕਾਂ ਦੀਆਂ ਹੱਡੀਆਂ ਲਾ ਕੇ, ਖੋਪੜੀਆਂ ਲਾ ਕੇ ਬਣਾਏ ਇਸ ਬੰਦੇ ਨੇ। ਤੋ ਖੈਰ, ਜਿੰਨੇ ਪਰਿਵਾਰ ਨਹੀਂ ਬਖਸ਼ਿਆ, ਭੈਣ ਨਹੀਂ ਬਖਸ਼ੀ, ਬੜੇ ਬੜੇ ਸਰਮਦ ਵਰਗੇ ਫਕੀਰ ਕਤਲ ਕਰਵਾ ਦਿੱਤੇ, ਉਹ ਹਿੰਦੂਆਂ ਨੂੰ ਕੀ ਬਖਸ਼ੇਗਾ। ਐਸੀ ਦਸ਼ਾ ਕਰ ਦਿੱਤੀ ਗਈ ਹਿੰਦੂਆਂ ਦੀ, ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ, ਕਰੇ ਉਤਾਰਨ ਸਰਬ ਜਨੇਊ, ਤੋਲ ਸਵਾ ਮਨ ਹੋਇਸ ਤੇਊ। ਕਹਿੰਦੇ ਜੰਜੂ ਦਾ ਭਾਰ ਬੜਾ ਥੋੜਾ ਆਉਂਦਾ ਹੈ, ਸੂਤ ਦਾ ਧਾਗਾ ਹੈ। ਸਵਾ ਮਣ ਜੰਜੂ ਰੋਜ਼ ਲਾਉਂਦਾ ਸੀ ਤੇ ਫਿਰ ਕਿਧਰੇ ਬੁਰਕੀ ਤੋੜਦਾ ਸੀ, ਤੇ ਸਵਾ ਮਣ ਜੰਜੂ ਵਿੱਚ ਕਿੰਨੇ ਜੰਜੂ ਆਉਣਗੇ ਧਾਗੇ ਦੇ, ਕਾਊਂਟਿੰਗ ਕਰ ਲਓ, ਹਜ਼ਾਰਾਂ ਬਣ ਜਾਣਗੇ। ਹੁਣ ਇਹ ਕਨਵਰਟ ਕਰ ਰਿਹਾ ਹੈ ਹਿੰਦੂਆਂ ਨੂੰ, ਇਹਨੇ ਸੋਚਿਆ ਆਬਾਦੀ ਬੜੀ ਹੈ, ਮੇਰੀ ਤੇ ਉਮਰ ਲੰਘ ਜਾਣੀ, ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਂਦਿਆਂ ਕੋਈ ਐਸਾ ਝਟਕਾ ਕਰਾਂ ਇੱਕੇ ਵਾਰ ਦੇ ਵਿੱਚ ਸਾਰਾ ਹਿੰਦੂ ਮਤ ਇਸਲਾਮ ਵਿੱਚ ਆ ਜਾਵੇ, ਦਾਰੁਲ ਇਸਲਾਮ ਪ੍ਰਫੁੱਲਿਤ ਕਰ ਦਵਾਂ। ਇਹਨੇ ਮਜਲਿਸ ਬਿਠਾ ਲਈ, ਥਿੰਕ ਟੈਂਕ ਸਭ ਬੈਠੇ ਨੇ, ਵਿਚਾਰ ਕੀਤੀ, ਮਤਾ ਇਹ ਪਾਇਆ ਗਿਆ ਵੀ ਇਸ ਦੇਸ਼ ਵਿੱਚ ਹਿੰਦੂਆਂ ਦੇ ਆਗੂ ਨੇ ਜਾਂ ਤੇ ਕਸ਼ਮੀਰੀ ਪੰਡਿਤ ਦੇ ਜਾਂ ਕਾਸ਼ੀ ਦੇ ਬ੍ਰਾਹਮਣ, ਤੇ ਜੇ ਧੱਕੋ ਜ਼ੋਰੀ ਕਸ਼ਮੀਰੀ ਪੰਡਤਾਂ ਦਾ ਧਰਮ ਬਦਲ ਦਈਏ, ਮੁਸਲਮਾਨ ਬਣਾ ਦਈਏ, ਕਾਸ਼ੀ ਦੇ ਪੰਡਤਾਂ ਦਾ ਧਰਮ ਬਦਲ ਦਈਏ, ਜਿਨ੍ਹਾਂ ਤੋਂ ਕੌਮ ਨੇ ਸੇਧ ਲੈਣੀ ਹੈ, ਜਦੋਂ ਉਹਨਾਂ ਹੀ ਧਰਮ ਬਦਲ ਲਿਆ ਤੇ ਜਿਹੜੇ ਉਹਨਾਂ ਦੇ ਪੈਰੋਕਰ ਨੇ ਉਹਨਾਂ ਨੇ ਵੀ ਧਰਮ ਛੱਡ ਜਾਣਾ ਹੈ। ਇੱਦਾਂ ਹੀ ਹੁੰਦਾ ਹੈ, ਧਰਮ ਦਾ ਆਗੂ ਹੀ ਧਰਮ ਬਦਲ ਦੇਵੇ ਤੇ ਜਿਹੜੀ ਫੋਲੋਇੰਗ ਹੈ ਉਹ ਤੇ ਪਿੱਛੇ ਹੀ ਜਾਵੇਗੀ। ਇਸ ਕਰਕੇ ਇਹਨੇ ਕਸ਼ਮੀਰ ਤੇ ਸਖਤਾਈ ਕੀਤੀ ਹੈ, ਇਫਤਖਾਰ ਖਾਨ ਨੂੰ ਸੂਬਾ ਲਾਇਆ ਗਵਰਨਰ ਆਫ ਕਸ਼ਮੀਰ, ਤੇ ਨਾਲ ਉਹਨੂੰ ਸ਼ੇਰ ਅਫਗਾਨ ਖਾਨ ਦਾ ਖਿਤਾਬ ਦਿੱਤਾ। ਬ੍ਰਿਜ ਭਾਸ਼ਾ ਦੇ ਬੋਲ ਨੇ, ਸੂਬਾ ਤੇਹੇਠਾਂ ਅਫਗਨ ਸ਼ੇਰ ਕਰਤ ਹੁਕਮ ਸੋ ਸਗਰੇ ਜੇਰ, ਬੜਾ ਸਖਤ ਹੁਕਮ ਇਫਤਖਾਰ ਖਾਨ ਨੇ ਦਿੱਤਾ, ਐਲਾਨ ਕਰ ਦਿੱਤਾ ਮੈਂ ਕੋਈ ਵੀ ਕਸ਼ਮੀਰੀ ਪੰਡਿਤ ਸਨਾਤਨ ਮਤ ਵਿੱਚ ਨਹੀਂ ਰਹਿਣ ਦੇਣਾ, ਸਭ ਨੂੰ ਕਲਮਾ ਪੜਾਵਾਂਗਾ। ਚਾਰ ਤਰੀਕੇ ਪ੍ਰਫੁੱਲਤ ਨੇ, ਕਿਧਰੇ ਤਿੰਨਾਂ ਦਾ ਵੀ ਜ਼ਿਕਰ ਆਉਂਦਾ। ਪਹਿਲਾ ਪੱਖ ਤੇ ਇਹ ਹੈ, ਪ੍ਰੇਮ ਨਾ ਸਮਝਾਓ, ਜੇ ਕੋਈ ਕਲਮਾ ਪੜ ਲਵੇ ਠੀਕ ਹੈ, ਮੁਸਲਮਾਨ ਬਣ ਜਾਵੇ ਗੱਲ ਨਾ ਲਾਓ, ਨਹੀਂ ਸਮਝਦਾ ਤੇ ਲਾਲਚ ਦਿਓ ਥੋੜਾ ਬਹੁਤਾ, ਜੇ ਫਿਰ ਵੀ ਨਹੀਂ ਧਰਮ ਬਦਲ ਤੇ ਜਜ਼ੀਆ ਲਾ ਦਿਓ। ਜਜ਼ੀਆ ਟੈਕਸ ਹੁੰਦਾ ਨਾ, ਮੁਸਲਮਾਨਾਂ ਵੱਲੋਂ ਗੈਰ ਮੁਸਲਮਾਨਾਂ ਤੇ ਲਾਇਆ ਜਾਂਦਾ ਸੀ, ਚਾਹੇ ਹਿੰਦੂ ਨੇ, ਸਿੱਖ ਨੇ, ਜੈਨ ਨੇ, ਥੋੜੇ ਬਹੁਤੇ ਜਿਹੜੇ ਬੋਧੀ ਸਨ। ਚੌਥਾ, ਜੇ ਜਰੀਏ ਨਾਲ ਵੀ ਨਹੀਂ ਧਰਮ ਬਦਲਦੇ ਤੇ ਡਰ ਦਿਓ, ਤੇ ਜੇ ਡਰ ਵੀ ਨਹੀਂ ਮੰਨਦੇ ਤੇ ਗਲੂਆ ਉਡਾ ਦਿਓ, ਇਹਨਾਂ ਨੂੰ ਜੀਣ ਦਾ ਹੱਕ ਨਹੀਂ, ਇਹ ਕਾਫਰ ਨੇ। ਆ ਕਾਫਰ ਦੀ ਡੈਫੀਨੇਸ਼ਨ ਹੀ ਬਦਲਤੀ ਇਹਨਾਂ ਨੇ, ਜਿਹੜੇ ਅਰਬੀ ਫਾਰਸੀ ਦੇ ਵਿਦਵਾਨ ਨੇ ਉਹਨਾਂ ਨੂੰ ਪਤਾ ਹੈ, ਪ੍ਰਾਚੀਨ ਸਮੇਂ ਚ ਕਾਫਰ ਦਾ ਮਤਲਬ ਹੁੰਦਾ ਸੀ ਨਾਸਤਕ, ਰੱਬ ਦੀ ਹੋਣ ਤੋਂ ਮੁਨਕਰ, ਤੇ ਮੁਸਲਮਾਨ ਵੀਰਾਂ ਨੇ ਅਰਥ ਬਣਾ ਤਾ ਗੈਰ ਮੁਸਲਿਮ, ਅਨਰਥ ਕੀਤਾ ਗਿਆ ਅਰਥ ਦਾ। ਹੁਣ ਹਿੰਦੂ ਵੀ ਰੱਬ ਨੂੰ ਮੰਨਦੇ ਨੇ, ਸਿੱਖ ਵੀ ਮੰਨਦੇ ਨੇ, ਈਸਾਈ ਵੀ ਮੰਨਦੇ ਨੇ, ਕਾਫਰ ਕਿਵੇਂ ਹੋ ਗਏ? ਕਾਫਰ ਉਹ ਹੈ ਜਿਹੜਾ ਰੱਬ ਨੂੰ ਨਹੀਂ ਮੰਨਦਾ। ਖੈਰ, ਸਭ ਰੱਬ ਦੇ ਬਣਾਏ ਧਰਮ ਨੇ, ਸਭ ਉਹ ਪ੍ਰਫੁੱਲਤ ਕਰ ਰਿਹਾ, ਸਾਰੇ ਧਰਮਾਂ ਦਾ ਸਤਿਕਾਰ ਕਰੋ। ਸਭ ਨਦੀਆਂ ਨੇ ਸਾਗਰ ਤੱਕ ਜਾਂਦੀਆਂ, ਕੋਈ ਵਲ ਕੇ ਆਉਂਦੀ ਹੈ, ਕੋਈ ਸਿੱਧੀ ਜਾਂਦੀ ਹੈ, ਪਹੁੰਚਣਾ ਤੇ ਸਮੁੰਦਰ ਤੱਕ ਹੈ, ਮੰਜ਼ਲੇ ਮਕਸੂਦ ਤੱਕ ਹੈ। ਖੈਰ, ਹੁਣ ਇਹ ਜਿਹੜੇ ਕਸ਼ਮੀਰੀ ਪੰਡਿਤ ਨੇ, ਇਹਨਾਂ ਦਾ ਆਗੂ ਹੈ ਕਿਰਪਾ ਰਾਮ ਦਾਤਾ। ਇਹਨਾਂ ਸਾਰਿਆਂ ਨੇ ਵਿਚਾਰ ਕੀਤੀ ਤੇ ਸ਼ੇਰ ਅਫਗਾਨ ਖਾਨ ਕੋਲੋਂ ਕੁਝ ਮੋਹਲਤ ਲੈ ਲਈ, ਸਮਾਂ ਦਿਓ ਸਾਨੂੰ ਵਿਚਾਰਨ ਦਾ, ਕੋਈ ਹੀਲਾ ਕਰਾਂਗੇ, ਨਾ ਹੀਲਾ ਚੱਲਿਆ ਤੇ ਇਸਲਾਮ ਵਿੱਚ ਆ ਜਾਵਾਂਗੇ। ਹੁਣ ਇਹ ਜਿਹੜਾ ਕਿਰਪਾ ਰਾਮ ਦਾਤਾ, ਮੋਹਲਤ ਮਿਲ ਗਈ, ਜੇ ਇਹਦੇ ਪਿਛੋਕੜ ਵੱਲ ਝਾਤ ਮਾਰੋ ਤੇ ਜਦੋਂ ਗੁਰੂ ਨਾਨਕ ਸਾਹਿਬ ਕਸ਼ਮੀਰ ਗਏ ਨਾ, ਇੱਕ ਬਹੁਤ ਮਹਾਨ ਪੰਡਿਤ ਹੋਇਆ ਚਤੁਰ ਬਖਤਾ ਬ੍ਰਹਮ ਦਾਤੇ ਨੇ, ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ ਸੀ ਤੇ ਚਰਚਾ ਚ ਹਾਰ ਗਿਆ, ਗੁਰਾਂ ਦਾ ਸੇਵਕ ਬਣਿਆ। ਬ੍ਰਹਮ ਦੱਤ ਦਾ ਫਰਜ਼ੰਦ ਨਾਰਾਇਣ ਰਾਮ ਦੱਤ, ਉਹਦਾ ਫਰਜ਼ੰਦ ਅੜੂ ਦੱਤ, ਤੇ ਉਹਦਾ ਫਰਜ਼ੰਦ ਸੀ ਕਿਰਪਾ ਰਾਮ ਦੱਤ। ਗੁਰੂ ਨਾਨਕ ਅੱਗੇ ਸਭ ਝੁਕਦੇ ਨੇ, ਭਾਈ ਗੁਰਦਾਸ ਲਿਖਦੇ ਨੇ, ਉਗਵਣ ਤੇ ਆ ਥਮਣੋ ਨੌਕੰਡ ਪ੍ਰਥਮੀ ਸਭਾ ਝੁਕਾਈ, ਜਗ ਅੰਦਰ ਕੁਦਰਤ ਵਰਤਾਈ, ਗੁਰੂ ਨਾਨਕ ਗੋਟ ਆਲ ਦਾ ਮਿਰੈਕੂਲਸ ਪਾਵਰਸ, ਉਹਦੀ ਕੁਦਰਤ, ਉਹਦੀ ਕਰਾਮਾਤ ਅੱਗੇ ਸੂਰਜ ਦੇ ਚੜ੍ਹਨ ਤੋਂ ਲੈ ਕੇ ਸੂਰਜ ਦੇ ਛਿਪਣ ਤੱਕ ਸਮੁੱਚੀ ਲੁਕਾਈ ਝੁੱਕ ਗਈ। ਜ਼ਾਹਰ ਪੀਰ ਜਗਤ ਗੁਰ ਬਾਬਾ, ਸਿੱਖਾਂ ਹਿੰਦੂਆਂ ਨੇ ਉਹਨੂੰ ਗੁਰੂ ਆਖਿਆ, ਮੁਸਲਮਾਨਾਂ ਨੇ ਉਹਨਾਂ ਨੂੰ ਬਾਬਾ ਪੀਰ ਆਖਿਆ। ਗੁਰੂ ਗ੍ਰੰਥ ਸਾਹਿਬਾਂਦੇ ਨੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕ, ਉਹ ਖੁਦ ਖੁਦਾ ਹੈ। 500 ਪੰਡਤਾਂ ਦਾ ਵਫਦ ਲੈ ਕੇ ਕਿਰਪਾ ਰਾਮਦੱਤ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜਾਂਦਾ ਹੈ। ਜਿਹੜੇ ਬੋਲ ਉਹਨੇ ਤਰਲੇ ਦੇ ਰੂਪ ਵਿੱਚ ਕਹੇ, ਕਵੀ ਰਾਜ ਸੰਤੋਖ ਸਿੰਘ ਨੇ ਬ੍ਰਿਜ ਭਾਸ਼ਾ ਵਿੱਚ ਲਿਖੇ ਨੇ, ਰੱਖੋ ਅਬ ਹਿੰਦਨ ਕੀ ਟੇਕ, ਨਾ ਹਿਤ ਜਗ ਮਹਿ ਰਹੇ ਨਾ ਏਕ। ਐ ਗੁਰੂ ਤੇਗ ਬਹਾਦਰ ਸਾਹਿਬ, ਇਹ ਮਸਲਾ ਕੱਲਾ ਕਸ਼ਮੀਰੀ ਪੰਡਤਾਂ ਦਾ ਨਹੀਂ ਹੈ। ਉਹ ਕੰਨ ਖੋਲ ਕੇ ਸੁਣਿਓ, ਜਿਹੜੇ ਆਂਦੇ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਨਹੀਂ ਰੱਖਿਆ, ਕੱਲੇ ਕਸ਼ਮੀਰੀ ਪੰਡਿਤ ਰੱਖੇ ਹਿੰਦੂ ਧਰਮ ਵਿੱਚੋਂ, ਇਹ ਅਕ੍ਰਿਤ ਘਣਤਾ ਦੇ ਬੋਲ ਨੇ। ਕਿਰਪਾ ਰਾਮਦੱਤ ਕਹਿੰਦਾ, ਅਸੀਂ ਆਗੂ ਹਾਂ ਹਿੰਦੂ ਧਰਮ ਦੇ, ਜੇ ਆਗੂਆਂ ਦਾ ਧਰਮ ਤਬਦੀਲ ਕਰ ਦਿੱਤਾ, ਜੇ ਕਾਸ਼ੀ ਦੇ ਪੰਡਤਾਂ ਦਾ ਧਰਮ ਬਦਲ ਦਿੱਤਾ, ਸਾਰਾ ਹਿੰਦੂ ਮਤ ਪਿੱਛੇ ਆਵੇਗਾ। ਬਾਪੂ, ਬੇੜਾ ਹਿੰਦੂ ਧਰਮ ਦਾ ਡੁੱਬ ਰਿਹਾ ਹੈ, ਮੋਢਾ ਲਾਉਣ ਵਾਲਾ ਤੂੰ ਹੈ। ਸੁਣਿਆ ਹੈ ਬਾਬਾ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਮੋਢਾ ਲਾ ਕੇ ਤੂੰ ਡੁੱਬਣੋਂ ਬਚਾਇਆ ਸੀ, ਸਾਡੇ ਧਰਮ ਦਾ ਬੇੜਾ ਡੁੱਬਣੋਂ ਬਚਾ। ਤੇ ਫਿਰ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਹੈ, ਜੋ ਸਰਣੇ ਆਵੈ ਤਿਸ ਕੰਠ ਲਾਵੈ ਹੋ ਬਿਰਧ ਸੁਆਮੀ ਸੰਦਾ। ਉਹ ਜਗਤ ਗੁਰੂ ਹੈ, ਸ਼ਰਨ ਆਇਆਂ ਦੀ ਰੱਖਿਆ ਕਰਦੇ ਨੇ, ਪ੍ਰਭੂ ਦਾ ਨਾਰਾਇਣ ਦਾ ਸਰੂਪ ਨੇ। ਬ੍ਰਾਹਮਣਾਂ ਦੀ ਅਰਜ਼ ਸੁਣ ਲਈ ਗਈ, ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਪਾਸ ਬੈਠੇ ਹੋਏ ਨੇ, ਆਖਣ ਲੱਗੇ, ਐ ਕਿਰਪਾ ਰਾਮਦੱਤ, ਔਰੰਗਜ਼ੇਬ ਦੀ ਮਜਲਿਸ ਵਿੱਚ ਜਾਓ ਔਰ ਉਹਦੇ ਨਾਲ ਇਹ ਬਚਨ ਕਰੋ ਵੀ ਸਾਡਾ ਮੁਰਸ਼ਦ ਹੈ ਗੁਰੂ ਤੇਗ ਬਹਾਦਰ, ਜੇ ਉਹ ਦੀਨੇ ਇਸਲਾਮ ਵਿੱਚ ਆਵੇ ਕਲਮਾ ਪੜ੍ਹ ਕੇ, ਤੇ ਸਾਰੇ ਹੀ ਹਿੰਦੂ ਭਾਰਤ ਵਰਸ਼ ਦੇ ਜੰਜੂ ਲਾ ਕੇ ਪਿੱਛੇ ਆਉਣਗੇ, ਮੁਸਲਮਾਨ ਬਣਨਗੇ, ਤੇ ਜੇ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਸਿਰ ਨਾ ਝੁਕਾਵੇ, ਦੀਨੇ ਇਸਲਾਮ ਵਿੱਚ ਨਾ ਆਵੇ, ਤੇ ਤੂੰ ਜ਼ਬਰਨ ਹਿੰਦੂਆਂ ਦਾ ਧਰਮ ਨਹੀਂ ਬਦਲੇਗਾ। ਹੁਣ ਤਕੱਬਰੀ ਬੰਦਾ ਹੈ ਔਰੰਗਜ਼ੇਬ, ਹੰਕਾਰੀ ਬੰਦਾ ਹੈ, ਉਹ ਸੋਚਿਆ ਮੈਂ ਹਿੰਦੁਸਤਾਨ ਝੁਕਾ ਲਿਆ, ਇੱਕ ਫਕੀਰ ਮੇਰੇ ਅੱਗੇ ਕਿੱਥੋਂ ਅੜੇਗਾ। ਕੁਰਾਨ ਦੀ ਕਸਮ ਉਠਾਉਂਦਾ, ਕਹਿੰਦਾ ਠੀਕ ਹੈ, ਜੇ ਗੁਰੂ ਤੇਗ ਬਹਾਦਰ ਝੁਕ ਗਏ ਤੇ ਤੁਹਾਨੂੰ ਜੰਜੂ ਲਾਉਣੇ ਪੈਣੇ ਨੇ, ਨਾ ਝੁਕੇ ਤੇ ਮੈਂ ਜ਼ਬਰਦਸਤੀ ਨਹੀਂ ਕਰਾਂਗਾ। ਬਾਕੀ ਲਾਲਚ ਦੇ ਕੇ ਧਰਮ ਬਦਲਣਾ ਇਹ ਤੇ ਚੱਲਦਾ ਹੀ ਰਿਹਾ ਦੁਨੀਆਂ ਦੇ ਵਿੱਚ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਫਦਾਰੀ ਦਿੰਦੇ ਨੇ ਆਗਰੇ, ਦਿੱਲੀ ਕੈਦ ਨੇ ਪਿੰਜਰੇ ਦੇ ਵਿੱਚ। ਬਾਬਾ ਮਤੀਦਾਸ, ਬਾਬਾ ਸਤੀਦਾਸ, ਬਾਬਾ ਦਿਆਲਾ ਜੀ ਸ਼ਹੀਦ ਕੀਤੇ ਗਏ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਲਾਲਚ ਦਿੱਤੇ ਗਏ, ਤਲਵਾਰ ਦਾ ਡਰ ਦਿੱਤਾ ਗਿਆ, ਪਰ ਅਕਾਲ ਸਰੂਪ ਨੇ ਕਹਿੰਦੇ ਮੇਰਾ ਸਰੀਰ ਮਿਟੇਗਾ, ਜੋਤ ਗੋਬਿੰਦ ਰਾਏ ਵਿੱਚ ਟਿਕੇਗੀ, ਮੌਤ ਦਾ ਡਰ ਉਸ ਨੂੰ ਹੁੰਦਾ ਜੋ ਮਿਟ ਜਾਵੇ, ਮੈਂ ਅਕਾਲ ਸਰੂਪ ਹਾਂ, ਮੇਰੀ ਜੋਤ ਸਦਾ ਪ੍ਰਫੁੱਲਤ ਹੈ, ਇੱਕ ਦੀਵਾ ਟੁੱਟੇਗਾ ਦੂਜੇ ਦੀਵੇ ਵਿੱਚ ਜੋਤ ਬਲ ਉੱਠੇਗੀ, ਕੀ ਮਸਲਾ ਹੈ। ਸੂਰਜ ਛਿਪੇਗਾ ਚੰਦ ਪ੍ਰਗਟ ਹੋ ਜਾਵੇਗਾ, ਚੰਦ ਛਿਪੇਗਾ ਸੂਰਜ ਪ੍ਰਗਟ ਹੋ ਜਾਵੇਗਾ, ਇਹ ਜੋਤ ਨਹੀਂ ਮਿਟਦੀ। ਕਹਿੰਦੇ ਫਿਰ ਮੌਤ ਤੁਹਾਡੀ ਮੁਕਰਰ ਹੈ ਦਿੱਲੀ ਦੇ ਵਿੱਚ, ਆਖਰੀ ਇੱਛਾ। ਗੁਰਦੇਵ ਕਹਿੰਦੇ ਫਕੀਰ ਹਾਂ, ਇੱਛਾ ਕੀ ਹੋਵੇਗੀ, ਰੱਬ ਦੇ ਗੀਤ ਗਾਉਣੇ ਨੇ, ਜਪਜੀ ਸਾਹਿਬ ਪੜਾਂਗਾ। ਜਲਾਦ ਨੂੰ ਆਖੋ ਤਲਵਾਰ ਚਲਾ ਦੇਵੇ, ਖੂਹੀ ਚੋਂ ਜਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ ਚਾਂਦਨੀ ਚੌਂਕ ਦਿੱਲੀ, ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਜਾਪ ਕੀਤਾ। ਜਲਾਦ ਸੈਯਦ ਕੁੱਲ ਦੇ ਵਿੱਚੋਂ ਹੈ, ਜਲਾਲੂਦੀਨ। ਤਲਵਾਰ ਚੱਲੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 1732 ਬਿਕਰਮੀ ਸੰਮਤ ਚੇਤਰ ਸੁਦੀ ਚੌਦਸ ਨੂੰ ਦਿੱਲੀ ਅੰਦਰ ਸ਼ਹੀਦ ਹੋਏ। ਇਸ ਗਾਥਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਿੱਤਰ ਨਾਟਕ, ਜੋ ਹਿੱਸਾ ਹੈ ਦਸਮ ਗ੍ਰੰਥ ਦਾ, ਉਹਦੇ ਚ ਚਿਤਰਿਆ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬਡੋ ਕਲੂ ਮਹਿ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ ਫੋਰ ਦਾ ਸੇਕ ਆਫ ਧਰਮਾ ਹੀ ਸੈਕਰੀਫਾਈਸਡ ਹਿਮਸੈਲਫ ਆਪਣਾ ਆਪ ਧਰਮ ਤੋਂ ਵਾਰ ਦਿੱਤਾ ਹਿੰਦੂ ਧਰਮ ਦੀ ਰੱਖਿਆ ਕੀਤੀ ਗਈ ਇੱਕ ਸ਼ਾਇਰ ਹੋਇਆ ਹੈ ਫਾਰਸੀ ਦੇ ਵਿੱਚ ਬਾ ਕਬਾਲ ਉਹਨੇ ਬੋਲ ਲਿਖੇ ਨੇ ਸਰੇ ਹੱਕ ਦਰ ਕਫੇ ਖੇਸ਼ ਨਹਾ ਅਦ ਆ ਮਰਦੇ ਪਾਕ ਰਹਾ ਰਾਸੀਦ ਸੇ ਸ਼ਮਸ਼ੀਰੇ ਜ਼ੁਲਮ ਓ ਨਿਫਾਕ ਨਾ ਬਾਜ਼ਰ ਨਾ ਬਾਜ਼ੋਰ ਦਿਲਕਸ਼ ਰਾ ਸ਼ਿਕਸਤ ਮੁਫਤ ਦੀਨ ਅਸਤ ਅਜ਼ੀਜ਼ ਸਰੇ ਤਨ ਕੰਮ ਬਹਾਸਤ ਭਾਵ ਅਰਥ ਹਿੰਦੀ ਚ ਦਿੰਦਾ ਤੁਹਾਨੂੰ ਗੁਰੂ ਤੇਗ ਬਹਾਦਰ ਨੇ ਸੱਤਿਅ ਕੋ ਹਾਥੋਂ ਮੇ ਲਿਆ ਜ਼ੁਲਮ ਕੀ ਤਲਵਾਰ ਸੇ ਡਰਾ ਨਹੀਂ ਨਾ ਧਨ ਸੇ ਝੁਕਾ ਨਾ ਬਲ ਸੇ ਟੂਟਾ ਉਸਨੇ ਕਹਾ ਧਰਮ ਪਿਆਰਾ ਹੈ ਸਰੀਰ ਕਾ ਸਿਰ ਤੋਂ ਬੜਾ ਤੁਸ਼ ਹੈ ਨਾ ਪੈਸੇ ਅੱਗੇ ਝੁਕਿਆ ਬਾਪੂ ਨਾ ਤਲਵਾਰ ਦੇ ਡਰ ਅੱਗੇ ਝੁਕਿਆ ਕਹਿੰਦੇ ਧਰਮ ਰੱਖਣਾ ਹੈ ਸਿਰ ਦੀ ਕਿਹੜੀ ਗੱਲ ਹੈ ਇਹਨੂੰ ਤੇ ਠੀਕਰ ਵਾਂਗ ਫੋੜ ਦਵਾਂਗਾ ਮੈਂ ਅਕਾਲ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹੀਦੀ ਹੁੰਦੀ ਹੈ ਚਾਂਦਨੀ ਚੌਂਕ ਇੱਕ ਝੱਖੜ ਉੱਠਦਾ ਹੈ ਹਨੇਰ ਫੈਲਦਾ ਹੈ ਤੁੰਦੂ ਘਾਰਾ ਹੋ ਗਿਆ ਬਾਬਾ ਜੈਤਾ ਜੀ ਨੇ ਮੌਕੇ ਦਾ ਫਾਇਦਾ ਉਠਾਇਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਲਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹਦੇ ਬਾਰੇ ਲਿਖਿਆ ਹੈ ਉਡਿਓ ਸੀਸ ਹੋਏ ਅੰਤਰ ਧਿਆਨਾ ਬਹੀ ਅੰਧੇਰੀ ਧੂਲ ਮਹਾਨਾ ਗੁਰਦੇਵ ਦਾ ਸੀਸ ਲੈ ਗਿਆ ਸੀ ਹਨੇਰ ਉੱਠਿਆ ਉੱਥੇ ਅੰਧਕਾਰ ਛਾਇਆ ਹੋਇਆ ਸੀ ਬਾਬਾ ਜੈਤਾ ਜੀ ਸੀਸ ਲੈ ਕੇ ਅੱਖ ਬਚਾ ਕੇ ਉੱਥੋਂ ਨਿਕਲਦੇ ਨੇ ਰਸਤੇ ਦੇ ਵਿੱਚ ਬੜਾ ਪਹਿਰਾ ਹੈ ਬਹੁਤ ਨਾਕੇ ਲੱਗੇ ਹੋਏ ਨੇ ਹੋਕਾ ਦਿੱਤਾ ਜਾ ਰਿਹਾ ਹੈ ਦੌਲਤਾਂ ਸ਼ੌਹਰਤਾਂ ਮਿਲਣਗੀਆਂ ਜਿਹੜਾ ਗੁਰੂ ਤੇਗ ਬਹਾਦਰ ਦਾ ਸੀਸ ਲੱਭ ਦੇਵੇਗਾ ਪਰ ਭਾਈ ਜੈਤਾ ਜੀ ਜਾਣਦੇ ਸਨ ਜੇ ਅੱਜ ਵਿਕ ਗਿਆ ਤੇ ਦੁਨੀਆਂ ਤੇ ਨਾਮ ਨਹੀਂ ਰਹਿਣਾ ਤੇ ਜੇ ਅੱਜ ਗੁਰੂ ਨਾਲ ਨਿਭ ਗਈ ਰਹਿੰਦੀ ਦੁਨੀਆਂ ਤੱਕ ਨਾਮਣਾ ਮੇਰਾ ਪ੍ਰਗਟ ਰਹੇਗਾ ਵਿਕਿਆ ਨਹੀਂ ਫਿਰ ਸੂਰਮਾ ਮੰਜ਼ਲਾ ਮਾਰਦਾ ਸੈਂਕੜੇ ਕੋ ਤੈਅ ਕਰਦਾ ਹੋਇਆ ਕੀਰਤਪੁਰ ਸਾਹਿਬ ਪਹੁੰਚਦਾ ਹੈ ਗੁਰੂ ਗੋਬਿੰਦ ਰਾਏ ਜੀ ਅੱਗੋਂ ਮਿਲਦੇ ਨੇ ਮਹਾਰਾਜ ਨੇ ਸੀਸ ਲੈ ਲਿਆ ਅਨੰਦਪੁਰ ਸਾਹਿਬ ਵਿਖੇ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਣਿਆ ਹੋਇਆ ਹੈ ਸੀਸਗੰਜ ਸਾਹਿਬ ਤੇ ਖੇੜੇ ਵਿੱਚ ਆ ਕੇ ਭਾਈ ਜੈਤੇ ਲਈ ਬਚਨ ਕਹੇ ਸਨ ਇਸ ਸੇਵਾ ਕਰਕੇ ਧੰਨ ਜੈਤੇ ਸਿੱਖਾ ਤੂੰ ਰਾਖੀ ਸਿੱਕੀ ਖੰਡਿਓ ਤਿੱਖੀ ਵਾਲੋ ਨਿੱਕੀ ਤੁਮ ਰੰਗ ਰੇਟੇ ਗੁਰ ਕੇ ਬੇਟੇ ਰਹੋ ਪੰਥ ਕੇ ਸੰਗ ਅਮੇਟੇ ਰੰਗਰੇਟਾ ਗੁਰੂ ਕਾ ਬੇਟਾ ਖਿਤਾਬ ਦਿੱਤਾ ਛਾਤੀ ਨਾਲ ਲਾ ਕੇ ਬ੍ਰਾਹਮਣ ਅਨੁਸਾਰ ਇਹ ਉਸ ਵਰਣ ਵਿੱਚੋਂ ਸੀ ਜਿਨ੍ਹਾਂ ਨੂੰ ਸ਼ੂਦਰ ਕਿਹਾ ਤੇ ਧੱਕੇ ਮਾਰੇ ਮੰਦਰਾਂ ਚੋਂ ਛਤਰੀ ਕੁੱਲ ਦੇ ਮਾਲਕ ਗੁਰੂ ਗੋਬਿੰਦ ਰਾਏ ਪਾਤਸ਼ਾਹ ਅਕਾਲ ਸਰੂਪ ਨੇ ਛਾਤੀ ਨਾਲ ਲਾ ਲਿਆ ਬੇਟਾ ਬਣਾ ਕੇ ਆਪਾਂ ਸਾਰੇ ਨਾਦੀ ਪੁੱਤਰ ਹਾਂ ਗੁਰੂ ਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰੂ ਹੀ ਪਰਮੇਸ਼ਵਰ ਹੈ ਗੁਰੂ ਹੀ ਸਾਡਾ ਮਾਤਾ ਪਿਤਾ ਹੈ ਖੈਰ ਗੁਰੂ ਗੋਬਿੰਦ ਰਾਏ ਪਾਤਸ਼ਾਹ ਕਹਿੰਦੇ ਭਾਈ ਜੈਤਾ ਜੀ ਦਿੱਲੀ ਤੋਂ ਇਕੱਲੇ ਹੀ ਆਏ ਹੋ ਚੱਲ ਕੇ ਕੀ ਦਿੱਲੀ ਦੇ ਵਿੱਚ ਕੋਈ ਸਿੱਖ ਨਹੀਂ ਸੀ ਜਿਹਨੇ ਸਾਥ ਦਿੱਤਾ ਹੋਵੇ ਤੁਹਾਡਾ ਸੈਂਕੜੇ ਸਿੱਖ ਨੇ ਮੇਰੇ ਕੀ ਗੱਲ ਹੋ ਗਈ ਅੱਜ ਕਹਿੰਦਾ ਮਹਾਰਾਜ ਕੀ ਦੱਸਾਂ औरंगजेब का खौफ ऐसा है, सब अगा पिछा कर गए, अपने पराए की कोई समझ ना रही, की निशानी दसा, कौन छड गया, कौन नाल रहा, सिख मुसलमान हिंदू सारे ते केसा धारी ने, फासला की है सिखां दा दूजे धर्मां नालों। गरजिया गुरु गोबिंद राय नंदा दी पुरी विच, कहिंदा ऐसी रूप रेखा बख्शांगा सिख नूं, दाड़ा केस ते चाहे सारे रखदे ने, भाई जयता जी ऐसा पंथ साजांगा, ऐसे दस्तारे दुमाले बख्शांगा, ऐसे चिन्ह कच कड़ा कृपान कंगा केस बख्शांगा, तुहानू हजारां चों इक सिख नी नजरी आया, याद रखियो ऐसी रूपरेखा होवेगी, लखां चों छुपाया भी मेरा सिख कदे नहीं लुकेगा। इस प्रकार दे नाल खालसा पंथ दी साजना दा ऐलान होया, किवें साजना होई है कल दे दीवान विच आप संगत दे सन्मुख विचार करांगे। आओ दो पंक्तियां पढ़ के फतेह बुलाउंदे हां।
पूरन ब्रह्म रव्या मन तन मह, आन ना दृष्टि आवे, नरक रोग नहीं होवत जन संग, नानक जिस लड़ लावे। वाहिगुरु जी का खालसा, वाहिगुरु जी की फतेह।